Thank you. जाए या दूर तो सारे सगन 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 तुम कहेंगे अंदर ही कुछ पारे तेरे कवन कवन
Thank you. ਵੈਦਨ ਜਾਂ ਹਰ ਹਰ ਜੀਵ ਭਰਿਆ ਸ਼ੈਲ ਪੱਥਰ ਮੈਂ ਜੰਤ ਚੁਕਾਏ ਤਾਂ ਕਾ ਰਿਜਕ ਆਗੇ ਕਰ ਤਰਿਆ ਮੇਰੇ ਨਾਥ ਹੋ ਜੀ ਸਤਸੰਗਤ ਮਿਲੇ ਸੋ ਤਰਿਆ ਜੀਵ ਦੇ ਜਨਮ ਦੀ ਸਫਲਤਾ ਦੇ ਵਾਸਤੇ ਸਤਸੰਗ ਰਸ਼ ਚਾਹੀਦੀ ਹੈ। ਇਸ ਤੋਂ ਬਿਨਾ ਆਪਣੇ ਜ਼ਿੰਦਗੀ ਦੇ ਪਰਮ ਪ੍ਰਯੋਜਨ ਦਾ ਜ਼ਿੰਦਗੀ ਦੀ ਸਫਲਤਾ ਦਾ ਪਤਾ ਜੀ ਨਹੀਂ ਲੱਗਦਾ ਤੇ ਨਾ ਹੀ ਇਸ ਮਾਰਗ ਤੇ ਚੱਲਿਆ ਜਾਵੇ। ਦੁਨੀਆਂ ਵਿੱਚ ਸਾਰੀਆਂ 14 ਵਿਦਿਆ ਮੰਨੀਆਂ ਵਿਦਿਆ ਆਪਣੀ ਆਪਣੀ ਸ਼ਕਤੀ ਆਪਣੀ ਆਪਣੀ ਤਾਕਤ ਰੱਖਿਆ ਕਰਦੀ ਹੈ। ਡਾਕਟਰੀ ਵਿਦਿਆ ਜਿਨ੍ਹਾਂ ਨੇ ਕਈ ਸਾਲ ਮੈਡੀਕਲ ਕਾਲਜਾਂ ਵਗੈਰਾ ਦੇ ਵਿੱਚ ਦਾਖਲ ਹੋ ਕੇ ਪ੍ਰਾਪਤ ਕੀਤੀ, ਹੌਲੀ ਹੌਲੀ ਉਹ ਡਾਕਟਰ ਬਣ ਗਏ, ਉਹਨਾਂ ਨੂੰ ਡਾਕਟਰੀ ਦੀ ਕਦਰ ਹੋਈ। ਜਿਨ੍ਹਾਂ ਨੇ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਦਾਖਲ ਹੋ ਕੇ ਕਈ ਸਾਲ ਅਥਕ ਮਿਹਨਤਾਂ ਕਰਕੇ ਇੰਜੀਨੀਅਰ ਬਣੇ ਉਹਨਾਂ ਨੂੰ ਇਸ ਦੀ ਕਦਰ ਹੈ। ਜਿਹੜੇ ਬੈਰਿਸਟਰ ਬਣੇ ਉਹਨਾਂ ਨੂੰ ਉਸ ਦੀ ਕਦਰ ਇਸੀ ਤਰ੍ਹਾਂ ਹੀ, ਜਿਸ ਜਿਸ ਵਿੱਦਿਆ ਵਿੱਚ ਜਿਸ ਦੀ ਪ੍ਰਵਿਰਤੀ ਹੋਈ ਉਹਨੂੰ ਕਾਲਜਾਂ ਥਾਈ ਹੋ ਕੇ ਉਸ ਵਿੱਦਿਆ ਨੂੰ ਪ੍ਰਾਪਤ ਕੀਤਾ ਉਹਨਾਂ ਨੂੰ ਉਸਦੀ ਅੱਛੀ ਤਰ੍ਹਾਂ ਸੂਝਬੂਝ ਤੇ ਕਦਰ ਹੋਈ। ਇਸੀ ਤਰ੍ਹਾਂ ਹੀ ਦੁਨੀਆਂ ਵਿੱਚ 14 ਵਿੱਦਿਆ ਸਭ ਤੋਂ ਸ਼੍ਰੋਮਣੀ ਵਿੱਦਿਆ ਬ੍ਰਹਮ ਗਿਆਨ ਦੀ ਵਿੱਦਿਆ ਬ੍ਰਹਮ ਵਿੱਦਿਆ ਹੈ, ਜਿਸ ਦੁਆਰਾ ਪ੍ਰਭੂ ਦੀ ਪ੍ਰਾਪਤੀ ਹੋ ਰਹੀ। ਹੋਰ ਵਿੱਦਿਆਵਾਂ ਜਿਤਨੀਆਂ ਹਨ ਆਪਣੇ ਆਪਣੇ ਵਿੱਤ ਅਨੁਸਾਰ ਇਨਸਾਨ ਨੂੰ ਸੁੱਖ ਜ਼ਰੂਰ ਦਿੰਦੀਆਂ ਪਰ ਪੂਰਨ ਸੁਖੀ ਨਹੀਂ ਕਰਦੀਆਂ। ਇਹ ਜੇ ਸੁੱਖ ਵਿੱਚ ਨਹੀਂ ਪਹੁੰਚਾਉਂਦੀਆਂ ਜਿੱਥੇ ਪਹੁੰਚ ਕੇ ਇਨਸਾਨ ਕੇ ਬਸ ਹੋਰ ਸੁੱਖ ਹੈ ਹੀ ਨਹੀਂ। ਡਾਕਟਰ ਬਣ ਗਿਆ ਚੰਗੇ ਰੁਪਏ ਕਮਾਉਣ ਲੱਗ ਪੈਂਦਾ ਹੈ, ਉਹਦੀ ਜ਼ਿੰਦਗੀ ਦੁਨਿਆਵੀ ਜ਼ਿੰਦਗੀ ਅੱਛੀ ਲੰਘਣ ਲੱਗ ਪੈਂਦੀ, ਲੇਕਿਨ ਫਿਰ ਉਸਦਾ ਚਿੱਤ ਦੁਖੀ ਦਾ ਦੁਖੀ, ਮਨ ਅਸ਼ਾਂਤ ਦਾ ਅਸ਼ਾਂਤ, ਆਸਰਾ ਲੈਣਾ ਪੈਂਦਾ ਵਿਦਿਆ ਦਾ ਸਤਸੰਗ ਦਾ ਆਸਰਾ ਲੈ ਕੇ ਸ਼ਾਂਤੀ ਦੀ ਪਤਾ। ਮੈਨੇ ਇਸ ਤਰੀਕੇ ਸਿਰ ਸਾਰੀਆਂ ਵਿਦਿਆਵਾਂ ਆਪਣਾ ਆਪਣਾ ਗੁਣ ਰੱਖਦੀਆਂ ਸ਼ਕਤੀ ਰੱਖਦੀਆਂ ਹਨ, ਲੇਕਿਨ ਸਭ ਦੀ ਸ਼੍ਰੋਮਣੀ ਵਿਦਿਆ ਇਹ ਹੈ ਭਗਤੀ ਮਾਰਗ ਦੀ ਵਿਦਿਆ, ਬ੍ਰਹਮ ਵਿਦਿਆ, ਜਿਸ ਨੂੰ ਪਾ ਕੇ ਪ੍ਰਭੂ ਦੇ ਵਿੱਚ ਅਭੇਦਤਾ ਹੀ ਹਾਸਲ ਹੋ ਕੇ ਸਾਰੇ ਦੁੱਖਾਂ ਦੀ ਨਿਵਿਰਤੀ ਹੋ ਜਾਏ। ਕਿਉਂਕਿ ਸੁੱਖ ਸਰੂਪ ਹੈ ਵਾਹਿਗੁਰੂ, ਉਹਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ, ਉਹਦਾ ਸਰੂਪ ਹੀ ਸਤ ਚਿੱਤ ਤੇ ਆਨੰਦ ਹੈ। ਜਿਹੜਾ ਉਸਦੇ ਵਿੱਚ ਮਿਲਦਾ ਹੈ ਵਾਹਿਗੁਰੂ ਹੋ ਜਾਂਦਾ। ਦੁੱਖ ਸੁੱਖ ਅਨੁਭਵ ਕਰਨ ਵਾਲੀ ਚੀਜ਼ ਹੈ ਜਿਸਮ ਦੇ ਅੰਦਰ ਚਿੱਤ ਬਿਰਤੀ, ਜਿਸ ਚੀਜ਼ ਦੇ ਨਾਲ ਇਸਦੀ ਅਟੈਚਮੈਂਟ ਹੁੰਦੀ ਹੈ ਵਾਹਿਗੁਰੂ ਇਸ ਤੇ ਅਸਰ ਪੈਂਦਾ। ਸੁੱਖ ਸਰੂਪ ਵਸਤੂ ਨਾਲ ਜਿਸ ਵਕਤ ਬਿਰਤੀ ਇਕਾਗਰ ਹੁੰਦੀ ਹੈ ਉਹ ਸੁੱਖ ਦਾ ਅਨੁਭਵ ਕਰਦੀ ਹੈ। ਦੁੱਖ ਰੂਪ ਪਦਾਰਥਾਂ ਦੇ ਨਾਲ ਜਦੋਂ ਇਸਦੀ ਅਟੈਚਮੈਂਟ ਹੁੰਦੀ ਹੈ ਇਹਨੇ ਦੁੱਖ ਦਾ ਅਨੁਭਵ ਅਵਸ਼ ਕਰਨਾ ਹੋਇਆ। ਸੋ ਇਸੀ ਤਰ੍ਹਾਂ ਇਹ ਹੈ, ਸੋ ਸਤਸੰਗ ਦੀ ਤਾਕੀਦ ਚਾਰ ਭੇਦ ਛੇ ਸੱਤ ਸਰਾਂ ਸੌਂ ਸਤਾਈ ਸਿਮਰਤੀਆਂ ਮਤ ਮਤਾਂਤਰਾਂ ਦੇ ਧਾਰਮਿਕ ਪੁਸਤਕ ਸਭ ਸਤਪੁਰਸ਼ ਕਰਦੇ ਚੱਲੇ ਗੁਰਬਾਣੀ ਵਿੱਚ ਥਾਂ ਦਾ ਗੁਰੂ ਜੀ ਨੇ ਸਤਸੰਗ ਕਰਨ ਦੀ ਤਾਕੀਦ ਕੀਤੀ। ਇਸ ਕਰਕੇ ਸਤਸੰਗ ਵਿੱਚ ਜੋ ਜੋ ਵੀ ਪੁਰਸ਼ ਮਿਲਿਆ ਉਸਦਾ ਅਵਸ਼ ਨਿਸਤਾਰਾ ਹੋਇਆ, ਉੱਚ ਦਰਜੇ ਦਾ ਬੰਦਾ ਪਰਮ ਸੁਖੀ ਹੋ ਗਿਆ। ਸਵਯੋ ਪਰਮ ਸੁਖ ਦੁਨੀਆਂ ਦੇ ਵਿੱਚ ਧਨ ਪਦਾਰਥ ਨਹੀਂ, ਪਰਮ ਸੁਖ ਦੁਨੀਆਂ ਦੇ ਵਿੱਚ ਇੱਜ਼ਤ ਆਬਰੂ ਨਹੀਂ, ਪਰਮ ਸੁਖ ਦੁਨੀਆਂ ਦੇ ਵਿੱਚ ਵੱਡੇ ਵੱਡੇ ਅਹੁਦੇ ਹਾਸਲ ਕਰ ਲੈਣਾ ਨਹੀਂ, ਪਰਮ ਸੁਖ ਸਵਰਗ ਰਾਜ ਆਦਿ ਪ੍ਰਾਪਤੀ ਨਹੀਂ, ਪਰਮ ਸੁਖ ਇੰਦਰ ਪਦਵੀ ਨਹੀਂ, ਪਰਮ ਸੁਖ ਸ਼ਿਵ ਬ੍ਰਹਮਾ ਦੀ ਪਦਵੀ ਨਹੀਂ, ਪਰਮ ਸੁਖ ਪ੍ਰਭੂ ਦੀ ਪ੍ਰਾਪਤੀ ਹੈ। ਸੋ ਜਿਸ ਤੋਂ ਵੱਡਾ ਸੁਖੀ ਕੋਈ ਨਹੀਂ ਹੈ, ਸੁਖ ਦਾ ਸਮੁੰਦਰ ਹੈ। ਇਸ ਕਰਕੇ ਇਸ ਦੀ ਪ੍ਰਾਪਤੀ ਸਤ ਦੀ ਪ੍ਰਾਪਤੀ ਸਤਸੰਗ ਦੁਆਰਾ ਹੀ ਹੋਣੀ ਹੈ, ਐਸਾ ਗੁਰੂ ਜੀ ਫਰਮਾਉਂਦੇ ਹੈ। ਸਤਸੰਗ Thank you. ਜਿਸ ਨੂੰ ਵੀ ਵਿਕਾਰ ਹੋਈ, ਭਾਵੇਂ ਕੋਈ ਚੋਰ ਹੈ, ਭਾਵੇਂ ਕੋਈ ਡਾਕੂ ਹੈ, ਭਾਵੇਂ ਠੱਗ ਹੈ, ਭਾਵੇਂ ਲੁਟੇਰਾ ਹੈ, ਭਾਵੇਂ ਕਿਹੋ ਜਿਹਾ ਵੀ ਹੈ, ਸਤਸੰਗ ਅਸਲ ਮਹੀਨੇ ਵਿੱਚ ਜਿਸ ਨੂੰ ਪ੍ਰਾਪਤ ਹੋ ਗਈ ਉਸਦਾ ਵਸ ਨਿਸ਼ਚਾਰਾ ਹੋਇਆ। ਅੱਜ ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧੇ ਦੀ ਸਾਰ ਕਰਦੇ ਕਰਦੇ ਇੱਕ ਹੋਰ ਜੰਗਲ ਵਿੱਚ ਬੈਠੇ ਹੋਏ ਹਨ। ਮਰਦਾਨਾ ਰਬਾਬ ਵਜਾ ਰਿਹਾ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਸੰਕਲਪ ਦਾ ਕੰਮ, ਉਸਦੀ ਪੂਰੀ ਤਾਕਤ ਨੂੰ ਕੌਣ ਵਰਣਨ ਕਰ ਸਕਦਾ ਹੈ? ਨਾ ਪੂਰੀ ਸ਼ਕਤੀ ਉਸਦੀ ਅੱਜ ਤੱਕ ਕੋਈ ਵਰਣਨ ਕਰ ਸਕਿਆ, ਨਾ ਕਰ ਸਕੇਗਾ। ਆਪਣੀ ਸ਼ਕਤੀ ਨੂੰ ਖੁਦ ਹੀ ਜਾਣਦਾ ਹੈ। ਜਿੰਨੀ ਜਿੰਨੀ ਕਿਸੇ ਨੂੰ ਤਾਕਤ ਮਿਲੀ, ਉਤਨੀ ਉਤਨੀ ਵਰਣਨ ਕਰ ਗਏ। ਸੋ ਇਹ ਸ਼ਬਦ ਸਿੰਘਾਂ ਬਾਜਾਂ ਚਰੰਗਾਂ ਕੁੰਗਾਂ ਇਹਨਾਂ ਕਵਾਲੇ ਕਹਾ ਕਾ ਖਾਨ ਤਿੰਨਾ ਮਾਸ ਕਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਚਿੱਬੇ ਵਿਖਾਲੇ ਤਲੀ ਕਰੇ ਅਸਗਾ ਕੀੜਾ ਸਾਹਿਬ ਦਵੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇਤੇ ਜੀ ਜੀਵਾਲੇ ਸਾ ਜੀਵਾਲੇ ਤਾ ਕੇ ਅਸਾ ਜਿਤਨੇ ਜੀ ਇਨਸਾਹ ਨਾਲ ਜਿਉਂਦੇ ਹਨ ਅਗਰ ਵਾਹਿਗੁਰੂ ਚਾਹੇ ਬਿਨਾਂ ਸਾਹ ਤੋਂ ਵੀ ਜਿੰਦਾ ਰੱਖ ਸਕਦਾ ਜੀਵਾਲੇ ਤਾ ਕੇ ਅਸਾ ਨਾਨਕ ਜਿਉਂ ਸਾਹ ਸੇ ਭਾਵੇ ਕਿਉਂ ਤਿਉਂਦੇ ਗਿਰਾ ਤੋ ਇਹ ਸ਼ਬਦ ਵਾਰ ਵਾਰ ਗੁਰੂ ਬਾਬਾ ਜੀ ਹਲਾਤ ਕੇ ਤੜਿਆ ਮਰਦਾਨੇ ਨੇ ਰਬਾ ਭਜਾਇਆ ਗੁਰੂ ਬਾਬਾ ਜੀ ਦੀ ਕੁਛ ਦੇਰ ਵਾਸਤੇ ਸਮਾਧਿ ਲੱਗ ਗਈ, ਜਿਸ ਵੀ ਪਿੰਡੋਂ ਦਾ ਸਮਾਧਿ ਖਿਆਲ ਦਾ ਅੰਤਰਮੁਖ ਹੋ ਕੇ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਣਾ। ਇਸ ਰੰਗ ਵਿੱਚ ਕੁਛ ਦੇਰ ਬੈਠੇ ਰਹੇ, ਉਸ ਤੋਂ ਬਾਅਦ ਨੇਤਰ ਖੋਲੇ, ਮਰਦਾਨੇ ਦੇ ਚਿੱਤ ਵਿੱਚ ਕੁਛ ਭਾਗ ਪੈਦਾ ਹੋਏ, ਬੇਨਤੀ ਕੀਤੀ, ਸ੍ਰੀ ਨਿਵਾਸ ਮੇਰਾ ਮਨ ਮੇਰਾ ਦਿਲ ਘਰ ਜਾ ਕੇ ਬਾਲ ਬੱਚਿਆਂ ਨੂੰ ਮਿਲਣਾ ਚਾਹੁੰਦਾ, ਮੈਨੂੰ ਆਗਿਆ ਦੇਵੋ ਤਾਂ ਕਿ ਮੈਂ ਜਾਵਾਂ। ਗੁਰੂ ਜੀ ਕਹਿਣ ਲੱਗੇ, ਮਰਦਾਨੇ ਕੀ ਗੱਲ, ਕੀ ਦੁੱਖ, ਕੀ ਤਕਲੀਫ ਹੈ ਤੈਨੂੰ? ਮਹਾਰਾਜ ਪਿੰਡ ਜਾਣ ਨੂੰ ਦਿਲ ਕਰਦਾ, ਬੱਚਿਆਂ ਨੂੰ ਮਿਲਣ ਦਾ ਖਿਆਲ ਪੈਦਾ ਹੋਇਆ। ਕਹਿਣ ਲੱਗੇ, ਕਿੱਧਰ ਦੀ ਜਾਏਗਾ, ਤੈਨੂੰ ਪਤਾ ਹੈ ਰਸਤਾ ਕਿੱਧਰ ਤੇਰੇ ਪਿੰਡ ਦਾ, ਕਿੱਧਰ ਦੀ ਪਹੁੰਚੇਗਾ? ਰਸਤੇ ਵਿੱਚ ਫਿਰ ਬਹੁਤ ਸਾਰੇ ਜੰਗਲਾਤ, ਜੰਗਲਾਂ ਵਿੱਚ ਬੜੇ ਬੜੇ ਦਰਿੰਦੇ ਰਹਿੰਦੇ ਹਨ, ਬਹੁਤ ਸਾਰੀਆਂ ਕੌਮਾਂ ਦੇ ਇਹੋ ਜਿਹੇ ਲੋਕ ਰਹਿੰਦੇ ਜਿਹੜੇ ਜਿੰਦਾ ਹੀ ਆਦਮੀ ਨੂੰ ਖਾ ਜਾਣ, ਤੂੰ ਕੈਸੇ ਪਹੁੰਚੇਗਾ? ਇਸ ਕਰਕੇ ਅਸੀਂ ਆਪ ਛੋੜ ਤੈਨੂੰ ਥੋੜੀ ਦੇਰ, ਤੋਂ ਬਾਅਦ ਅਸੀਂ ਵੀ ਜਾਣੇ ਤੈਨੂੰ ਨਾਲ ਹੀ ਲੈ ਚੱਲਾਂਗੇ। ਮਰਦਾਨੇ ਨੂੰ ਪਤਾ ਨੀ ਕਿ ਅਰਥੀ ਲੱਗੀ, ਗਰੀਬ ਨਾਲ ਛੁੱਟੀ ਦੋ। ਭਾਈ ਬਾਲੇ ਨੇ ਸਮਝਾਇਆ, ਮਰਦਾਨਾ ਗੁਰੂ ਦਾ ਹੁਕਮ ਨਹੀਂ ਕੰਮ ਕਰੀਦਾ, ਹੁਕਮ ਵਿੱਚ ਹੀ ਖੜਨ ਵਿੱਚ ਸੁੱਖ ਹੈ, ਨਹੀਂ ਮੈਨੂੰ ਗਰੀਬ ਨਾਲ ਛੁੱਟੀ ਦੋ। ਗੁਰੂ ਜੀ ਨੇ ਫਿਰ ਫਰਮਾਇਆ, ਮਰਦਾਨਿਆਂ ਰਸਤੇ ਵਿੱਚ ਬੜੀਆਂ ਬਲਾਵਾਂ ਹਨ, ਐਸਾ ਨਾ ਹੋਵੇ ਤੈਨੂੰ ਕੋਈ ਤਕਲੀਫ ਦੇਵੇ, ਨਹੀਂ ਗਰੀਬ ਨਾਲ ਮੈਨੂੰ ਛੁੱਟੀ ਦੇ। ਜਿਉਂ ਤਿਉਂ ਕਰਕੇ ਮਰਦਾਨੇ ਨੇ ਛੁੱਟੀ ਲੈ ਲਈ, ਪਰ ਗੁਰੂ ਜੀ ਖੁਸ਼ ਨਹੀਂ ਸਨ, ਨਾ ਭਾਈ ਵਾਲਾ ਖੁਸ਼ ਸੀ ਇਸ ਗੱਲ ਤੇ। ਛੁੱਟੀ ਲੈ ਕੇ ਮੱਥਾ ਟੇਕ ਕੇ ਗੁਰੂ ਬਾਬਾ ਜੀ ਨੂੰ ਤੁਰ ਪੈਂਦਾ ਹੈ। ਜਾਂਦਿਆਂ ਜਾਂਦਿਆਂ ਅਜੇ ਨੌ ਕੋਹ ਦੇ ਫਾਸਲੇ ਤੇ ਪਹੁੰਚੇ ਅਸੀਂ, ਅੱਗੇ ਇੱਕ ਆਦਮਖੋਰ ਆਦਮੀ, ਉਸਨੇ ਮਰਦਾਨੇ ਨੂੰ ਫੜ ਲਿਆ, ਬੜਾ ਖੁਸ਼ ਹੋਇਆ। ਬੜੀ ਦੇਰ ਬਾਅਦ ਅੱਜ ਮੈਨੂੰ ਆਦਮੀ ਮਿਲਿਆ, ਤੈਨੂੰ ਮੈਂ ਤਲ ਕੇ ਖਾਵਾਂਗਾ, ਪਕੌੜਾ ਬਣਾ ਕੇ ਖਾਵਾਂਗਾ। ਉਸੀ ਵਕਤ ਇਹਦਾ ਨੂਰ ਕੇ ਅੰਦਰ ਸਿੱਟ ਦਿੱਤਾ ਮਰਦਾਨੇ ਨੂੰ, ਉਸਨੇ ਵੱਡਾ ਭਾਰਾ ਕੜਾਹਾ ਤੇਲ ਦਾ ਫੁੱਬਣ ਵਾਸਤੇ, ਗਰਮ ਹੋਣ ਵਾਸਤੇ ਹੇਠਾਂ ਲੱਕੜਾਂ ਲੱਕੜਾਂ ਡਾਹ ਕੇ ਰੱਖ ਇਸ ਆਹਰ ਵਿੱਚ ਲੱਗ ਗਿਆ। ਹੁਣ ਮਰਦਾਨਾ ਯਾਦ ਕਰਦਾ, ਗੁਰੂ ਬਾਬਾ ਜੀ ਨੇ ਮਨਾ ਕੀਤਾ, ਕਿਤਨੇ ਦਫ਼ਾ ਮਨਾ ਕੀਤਾ, ਭਾਈ ਵਾਲੇ ਨੇ ਵੀ ਮੇਰੀ ਬਿਹਤਰੀ ਵਾਸਤੇ ਮੈਨੂੰ ਸਮਝਾਇਆ, ਪਰ ਪਤਾ ਨੀ ਮੇਰੇ ਮਾੜੇ ਭਾਰ ਇਸ ਰਾਕਸ਼ ਦੇ ਮੂੰਹ ਵਿੱਚ ਹੀ ਪੈ ਕੇ ਮੈਂ ਖਤਮ ਹੋ ਗਿਆ। ਹਾਲਾਂਕਿ ਵਿਵਰਜਿਤ ਕੀਤਾ ਗਿਆ ਸੀ, ਹੁਣ ਕੀ ਉਪਾਅ ਹੋ ਸਕਦਾ, ਕੀ ਯਤਨ ਹੋ ਸਕਦਾ? ਗੁਰੂ ਹੀ ਕਿਰਪਾ ਕਰੇ, ਜਦੋਂ ਜਦੋਂ ਦੁੱਖ ਪੈਂਦਾ ਹੈ ਆਪਣੇ ਗੁਰੂ ਨੇ ਮਨਾਉਂਦਾ ਸੀ। ਉਸ ਮੌਕੇ ਮਰਦਾਨ ਨਿਰੰਤਰ ਹੀ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਕੇ ਇਉਂ ਬੇਨਤੀਆਂ ਕਰਦਾ ਹੈ। ਰੱਖੇ ਸਤਿਗੁਰ ਜੀ ਤੇਰੇ ਸਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖੁਸ਼ਮਾਨਾ ਕਰ ਪਿਆਰੇ ਗੁਰੇ ਭਲੇ ਹਮ ਸਾਰੇ ਇਹ ਗਰੀਬ ਨਵਾਜ ਪੂਰਾ ਤਾਂ ਵੀ ਤੇਰਾ ਹੈ ਦਲਾ ਤਾਂ ਵੀ ਤੇਰਾ ਜੇ ਆਗਿਆ ਭੰਗ ਕਰਕੇ ਹੈ ਤਾਂ ਸੱਚੇ ਪਾਤਸ਼ਾਹ ਹਾਂ ਤਾਂ ਤੇਰਾ ਇੱਥੇ ਹੁਣ ਆਪ ਹੀ ਕਿਰਪਾ ਕਰਕੇ ਰਕਸ਼ਾ ਕਰੋ ਆਪ ਹੀ ਮਿਹਰ ਕਰੋ ਮਰਦਾਨਾ ਨਿਰੰਤਰ ਹੀ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਬਾਰ ਬਾਰ ਕਹਿਆ ਕੇ ਇਹ ਬੇਨਤੀਆਂ ਕਰ ਕਿਤਨੀ ਨਾਰਾਜ਼ ਹੋਵੇ ਕਿਸੇ ਕਾਰਨ ਤੇ ਜਿਸ ਵਕਤ ਬੱਚਾ ਬੁੜਿਆ ਚਿਬੜਿਆ ਜਾ ਕੇ ਮਾਤਾ ਦੀ ਗੋਦ ਵਿੱਚ ਗੱਲ ਨੂੰ ਚਿੰਬੜ ਜਾਂਦਾ ਤੇ ਗਿਆ ਕੇ ਬੇਨਤੀਆਂ ਕਰਦਾ ਅੱਖਾਂ ਵਿੱਚ ਅੰਸੂ ਭਰਿਆ ਹੁੰਦਾ ਇਉਂ ਆਪਣੇ ਆਪ ਨੂੰ ਮਾਤਾ ਦੀ ਗੋਦ ਵਿੱਚ ਹੁੰਦਾ ਹੈ ਮਾਤਾ ਅਵਸ਼ ਫਿਰ ਵੀ ਭਾਵੇਂ ਤਾੜਦੀ ਹੈ ਲੇਕਿਨ ਬੱਚੇ ਨੂੰ ਫਿਰ ਵੀ ਗਲੇ ਨਾਲ ਲਗਾਉਂਦੀ ਉਹਦੀ ਰਕਸ਼ਾ ਕਰਦੀ ਇਸੀ ਤਰ੍ਹਾਂ ਹੀ ਗੁਰੂ ਦਾ ਸੁਭਾਵ ਹੈ ਜਦੋਂ ਆਪਣੇ ਆਪ ਨੂੰ ਗੁਰੂ ਦੇ ਚਰਨੀ ਸਿਰ ਦਿੱਤਾ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਲੀਨ ਕਰ ਦਿੱਤਾ ਗੁਰੂ ਅਵਸ਼ ਕਿਰਪਾ ਕਰਦਾ ਅਵਸ਼ ਮਦਦ ਕਰਦਾ ਹੈ ਉਸਦੀ ਗਵਾਹੀ ਹੀ ਮਿਲਦੀ ਹੈ ਰਜਨੀ ਦੇ ਵਿੱਚ ਕਟਾਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਿੱਖ ਪੂਰਾ ਬੋਲਦਾ ਤੇ ਸੱਚ ਬੋਲਦਾ ਗੁਰੂ ਦੀ ਸਿੱਖਿਆ ਨੂੰ ਸਮਝਦਾ ਕਿਸੇ ਵਿਰੋਧੀ ਪੁਰਸ਼ ਨੇ ਉਸਦੀ ਦੁਕਾਨ ਦੇ ਵਿੱਚ ਅੱਜ ਇੱਕ ਪੰਜ ਮਸੂਰੀ ਪੈਸੇ ਖੱਟ ਵੱਟਾ ਸਿੱਟ ਦਿੱਤਾ। ਸਵੇਰ ਸਾਰ ਹੀ ਦੁਕਾਨ ਖੋਲਣ ਤੇ ਪਹਿਲੇ ਉਹ ਪੁਲਿਸ ਨੂੰ ਲਾਇਆ ਕਟਾਰੂ, ਖੱਟ ਵੱਟੇ ਰੱਖਦਾ ਹੈ, ਖੱਟ ਤੋਲਦਾ ਤੇ ਝੂਠ ਬੋਲਦਾ ਹੈ। ਜਿਸ ਵਕਤ ਕਟਾਰੂ ਘਰੋਂ ਦੁਕਾਨ ਤੇ ਆਉਂਦਾ ਦੁਕਾਨ ਖੋਲਣ ਵਾਸਤੇ, ਪੁਲਿਸ ਖੜੀ ਹੋਈ ਹੈ। ਕਹਿਣ ਲੱਗਿਆ ਥਾਣੇਦਾਰ, ਕਟਾਰੂ ਪਤਾ ਲੱਗਿਆ ਤੂੰ ਖੱਟ ਵੱਟੇ ਰੱਖਦਾ, ਝੂਠ ਬੋਲਦਾ, ਖੱਟ ਤੋਲਦਾ। ਉਹ ਕਹਿਣ ਲੱਗਾ ਮੈਂ ਗੁਰੂ ਕਾ ਸਿੱਖ ਹਾਂ, ਸੱਚ ਬੋਲਦਾ ਹਾਂ, ਪੂਰਾ ਤੋਲਦਾ। ਨਹੀਂ, ਕਹਿਣ ਲੱਗਾ ਤੇਰੀ ਦੁਕਾਨ ਵਿੱਚ ਖੱਟ ਵੱਟੇ ਹਨ। ਕਟਾਰੂ ਕਹਿੰਦਾ ਹਰਗਿਜ਼ ਨਹੀਂ, ਤੁਹਾਨੂੰ ਉਸ ਵੱਟੇ ਦਾ ਕੋਈ ਇਲਮ ਨਹੀਂ ਸੀ ਬਈ ਕਿਸੇ ਨੇ ਐਸਾ ਕੀਤਾ ਹੈ। ਦਰਵਾਜ਼ਾ ਖੋਲਿਆ, ਸੱਚਮੁੱਚ ਜੀ ਓਪਰਾ ਵੱਟਾ ਪਿਆ ਦੇਖਿਆ। ਇਹ ਜੇ ਮੌਕੇ ਤੇ ਹੁਣ ਕੀ ਬਣ ਸਕਦਾ, ਸਾਹਮਣੇ ਵੱਟਾ ਪਿਆ ਦੇਖ ਰਿਹਾ ਵੀ ਜ਼ਰੂਰ ਇਹ ਵੱਟਾ ਉਪਰਾ ਹੈ, ਜ਼ਰੂਰ ਘੱਟ ਹੋਵੇ, ਕਿਸੇ ਵਿਰੋਧੀ ਪੁਰਸ਼ ਨੇ ਕਿਸੇ ਤਰੀਕੇ ਸਿਰ ਮੇਰੀ ਦੁਕਾਨ ਵਿੱਚ ਫੈਂਕ ਦਿੱਤਾ ਹੋਇਆ। ਇਹ ਜੇ ਮੌਕੇ ਕੀ ਬਣ ਸਕਦਾ ਸਿਵਾਏ ਗੁਰੂ ਕਿਰਪਾ ਕਰੇ। ਉਸ ਮੌਕੇ ਕਟਾਰੂ ਨੇ ਜਿਸ ਵਕਤ ਵੱਟੇ ਨੂੰ ਤੋੜਨਾ ਸ਼ੁਰੂ ਕੀਤਾ, ਕਟਾਰੂ ਨੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਇੱਕ ਮਨ ਹੋ ਕੇ ਉਹਨੂੰ ਬੇਨਤੀ ਕਰਨੀ ਸ਼ੁਰੂ ਕੀਤੀ। ਰੱਖੇ ਸਤਿਗੁਰ ਜੀ ਤੇ ਜਿਨਾਂ ਗੁਰੂ ਦੀ ਸਿੱਖਿਆ ਲੈ ਕੇ ਗੁਰਸਿੱਖੀ ਧਾਰਨ ਕਰਕੇ ਆਪਣੇ ਕੰਮ ਆ ਗਿਆ। ਸਿਮਰ ਪੇੜੇ ਰੋਜ਼ ਉੱਠ ਇਸ਼ਨਾਨ ਕਰ, ਸਿਮਰਨ ਧਿਆਨ ਵਿੱਚ ਜੁੜਦਾ, ਦਿਨ ਚੜੇ ਪਾਣੀ ਦਾ ਪਾਠ ਕਰਦਾ, ਉੱਠ ਬੈਠ ਸਭ ਨਿਰੰਤਰ ਦਮਦਮ ਨਾਮ ਨੂੰ ਸੰਭਾਲਦਾ, ਸ਼ਾਮ ਨੂੰ ਰਹਿ ਰਾਸਾ ਦਾ ਪਾਠ ਕਰਦਾ, ਦਿਨ ਵੇਲੇ ਕੀਰਤਨ ਸੁਣਦਾ, ਇਉਂ ਪੂਰਾ ਗੁਰਸਿੱਖੀ ਦੇ ਅਸੂਲਾਂ ਤੇ ਚੱਲਦੇ ਦਸਵੰਤ ਗੁਰੂ ਕਾ ਛੇ ਮਹੀਨੇ ਜਾਂ ਸਾਲ ਪਿੱਛੋਂ ਹਜ਼ੂਰ ਦੇ ਚਰਨਾਂ ਵਿੱਚ ਭੇਜਦਾ ਰਹਿੰਦਾ। ਇਸੀ ਤਰ੍ਹਾਂ ਇੱਕ ਦਫ਼ਾ ਅੱਜ ਨਵਾਬ ਗਜ਼ਨੀ ਦਾ ਦਰਬਾਰ ਲੱਗਿਆ। ਵਜ਼ੀਰ ਮਸ਼ੀਰ ਹਲਕਾ ਦਰਬਾਰੇ ਖਾਸ ਸੀ, ਇੱਕ ਦਰਬਾਰ ਆਮ ਹੁੰਦਾ, ਇੱਕ ਦਰਬਾਰ ਖਾਸ ਹੁੰਦਾ। ਖਾਸ ਦਰਬਾਰ ਵਿੱਚ ਗਜ਼ਟ ਅਫਸਰਾਂ ਤੋਂ ਉੱਪਰ ਉੱਪਰ ਵਾਲੇ ਹੁੰਦੇ ਆ। ਇਹ ਭਾਈ ਤਲੋਕਾ ਜਰਨੈਲ ਉਸ ਦਰਬਾਰ ਵਿੱਚ ਹਾਜ਼ਰ ਸੀ। ਹੁਕਮ ਮੁਕਾਮ ਸੁਣਾਏ ਜਾ ਰਹੇ ਸਨ, ਆਖਰੀ ਹੁਕਮ ਇਹ ਸੁਣਾਇਆ ਗਿਆ, ਜਿਤਨੇ ਹਾਜ਼ਰੀਨ ਹਨ ਸਭ ਕੱਲ ਫਲਾਂ ਜੰਗਲ ਵਿੱਚ ਫਰਿਕ ਦੇ ਮਿਆਨ ਤਪਾਰ ਹੋਵੇ, ਬੰਦੂਕ ਕੋਈ ਨਾ ਤੈਰ ਕੇ ਆਵੇ, ਤਲਵਾਰ ਦੇ ਸ਼ਿਕਾਰ ਵਿੱਚ ਹਾਜ਼ਰ ਹੋਣ। ਇਹ ਆਰਡਰ ਭਾਈ ਤਲੋਕੇ ਨੇ ਵੀ ਸੁਣੇ, ਦਰਬਾਰ ਬਰਖਾਸਤ ਹੋ ਗਿਆ। ਆਪਣੇ ਕਰੀਬ ਪਹੁੰਚ ਗਏ, ਘਰ ਪਹੁੰਚ ਕੇ ਸ਼ਾਮ ਦਾ ਵਕਤ ਪੰਜ ਇਸ਼ਨਾਨ ਆਦਿ ਕਰਕੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ਭਾਈ ਸਾਹਿਬ ਉਸ ਤੋਂ ਬਾਅਦ ਖਾਣ ਪਾਨ ਕਰਕੇ ਆਰਾਮ ਨਾਲ ਸੌਣ ਵਾਸਤੇ ਆਪਣੇ ਬਿਸਤਰ ਤੇ ਜਾ ਕੇ ਕੀਰਤਨ ਸਿੰਘ ਦਾ ਪਾਠ ਕੀਤਾ, ਆਰਾਮ ਨਾਲ ਸੌਣ ਗਏ। ਅੰਮ੍ਰਿਤ ਵੇਲੇ ਪਿਛਲੇ ਪਹਿ ਰਾਤਰੀ ਦੇ ਉੱਥੇ ਸੌਜ ਦਾਤਨ ਕੁਰਲਾ ਕਰਕੇ ਇਸ਼ਨਾਨ ਸੋਧਿਆ ਗਿਆ। ਇਸ਼ਨਾਨ ਦੇ ਵਕਤ ਇਸ਼ਨਾਨ ਵਕਤ ਦੇ ਸ਼ਬਦਾਂ ਦਾ ਪਾਠ ਕੀਤਾ, ਉਸ ਤੋਂ ਬਾਅਦ ਸਿਮਰਨ ਧਿਆਨ ਵਿੱਚ ਜੁੜੇ। ਪਟਾਲੇ ਤੱਕ ਇਸੀ ਤਰ੍ਹਾਂ ਲਿਬਲੀ ਹੁੰਦਾ ਹੈ। ਉਸ ਤੋਂ ਬਾਅਦ ਵਰਦੀ ਪਹਿਨਣੀ ਸ਼ੁਰੂ ਕੀਤੀ ਔਰ ਅੰਮ੍ਰਿਤ ਦੀ ਬਾਣੀ ਦਾ ਪਾਠ ਸ਼ੁਰੂ ਕੀਤਾ। ਚੜ੍ਹੇ ਦੇ ਗੁਰਬਾਣੀ ਗਾਵੇ, ਕਹਿੰਦੇ ਉਸਦੇ ਹਰਨਾਮ। ਗੁਰ ਸਿੱਖ ਦੀ ਡੈਫੀਨੇਸ਼ਨ ਵਿੱਚ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੇ ਐਸਾ ਫਰਮਾਇਆ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਪਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕੇ ਅੰਮ੍ਰਿਤਸਰ ਨਾ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਗਾ, ਸਭ ਕਿਲ ਵਿੱਚ ਲੋਕ ਪਾਪ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਉੱਠਦੇ ਹਰ ਨਾਮ ਤੇ ਆਵੇ, ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਨਾਮ ਆਵੇ। ਗੁਰਸਿੱਖ ਦੇ ਵਾਸਤੇ ਗੁਰੂ ਜੀ ਨੇ ਇੱਥੇ ਨਿਤ ਦੇ ਨਿਯਮ ਮੁਕਰਰ ਕਰ ਦਿੱਤੇ। ਪਲਕੇ ਉੱਠ ਕੇ ਕਲਿਆਣ ਵਾਸਤੇ ਗੁਰਸਿੱਖੀ ਨਾਰਨ ਪ੍ਰਚਲਿਤ ਕੀਤਾ। ਸੋ ਅਸੂਲ ਕਿਹੜੇ ਨੂੰ ਜਿਹਨਾਂ ਅਸੂਲਾਂ ਤੇ ਚੱਲ ਕੇ ਇੱਕੋ ਜਨਮ ਦੇ ਵਿੱਚ ਸਿੱਖ ਆਪਣੀ ਕਲਿਆਣ ਕਰ ਸਕੇ। ਗੁਰੂ ਜੀ ਨੇ ਇਹ ਸ਼ਬਦ उच्चारण करके यूं फरमाया, गुरु सतगुरु का जो सिख अखाए सो हल्के उठर नाम थे अमृत वेड़े पैरा त्रेविया अला किसी सबब से अद्धा पैर सी उठन सार हरि नाम थिया वे, क्योंकि सिख का जीवन नाम हुंदा, सौंदा भी नाम का सिमरन करता सौंदा, कई दफा सोबत नाम हुंदा रहिंदा है जिहदा व्यास परपक हो जाए उठ बैठ सोबत नाम कौ नानक जन के सुत्या पिया भी नाम का सिमरन जारी रहिंदा गर्त, ऐसी अवस्था जिन्हों का व्यास परपक हो चुके उन्होंने तो यह चीज आसानी न हो लग पी है। उठ के जिस वक्त उठता है वक्त के अनुसार उस मौके अवश्य नाम का सिमरन करता, उस तो बाद आलस दूर करने वास्ते सरकार शरीर की क्रिया करन दातन कुरला करके इश्नान सोचता, इश्नान दे वक्त उस मौके इश्नान वक्त दे शब्द रामदास सरोवर नहाते सब उतरे पाप कमाते आदि ये शब्दों का पाठ या संत आदि वार तो उसका पाठ करना यूं समझ लो मानो श्री अमृतसर के इश्नान का ही फल हो जाया करता, क्योंकि अर्ज कीती सी गरीब आपने कहा अमृतसर नावे सारे अमृतसर होंगे नहीं कैसे हो सकेगा, गुरु जी ने फरमाया उस वक्त इश्नान वेले इस रामदास सरोवर नाते सब तरे पाप कमाते शब्द का जो होर नहीं तो गुरु मंत्र का पाठ करता रहे रामदास सरोवर के इश्नान का ही फल हो जाया करता है। तो शरीर की शुद्धि हो गई आलस दूर हो गई फिर निर्मल हो गया उस मौके अवश्य भजन करने दिल करता है एकांत बैठ के चमकड़ा लगा के बैठ फिर की करता है अपनी सुरत में शब्द न जोड़ता उपदेश गुरु हर हर जप जाते गुरु उपदेश कहो नाम कहो गुरु शब्द कहो अपनी सुरत अपना ख्याल चित वृत्ति जो तुम वृत्तियां दूर करके सुख वृत्ति ने मुख रख के शब्द से आकार कर दे चित वृत्ति यही द्रवीभूत चीज है प्यार में जिस चीज का चिंतन कर दे रूप ही बन जाया करती है, क्योंकि शब्द का अभ्यास करते करते चित वृत्ति ने शब्द रूप बन जाना है युक्ति न इसका अभ्यास होता है। सो यो जब ऐसी अवस्था यानी दिन चढ़ते तक इस नाम के आनंद दे विच नींद रहिंदा है, उस तो बाद जिस वक्त दुनिया के चिड़ी चौकड़ी शुरू होंगी है डाले खटके दड़के शुरू हो जाते हैं बिरती वार खिलन लगती है उस मौके गुरबाणी अमृत वे की जी बाणी है उस बारे जे खिच करने वाली चीजा हैं बारलिया आवाजा बिरतन की उन्होंने दूर करने वास्ते उन्होंने असर से बचने वास्ते उच्ची बाणी का पाठ करना शुरू करता प्यार गुरबाणी समझदा क्यों बाणी का आनंद लेंदा अपने व्यवहार कार भी नेक नियति सारे करता उन्होंने दौरान भी हर दम के सास ग्रास नाम का सिमरन करता है। जिस सिख ने अपनी यह जी क्रिया की गई है जिसने अपने जीवन में नाम बाणी बना लिया होया है यह सिख गुरु आ जाता है जो सास ग्रास त्या है मेरा हर हर सो गुरु सिख गुरु मन आवे
सोई सिख जी गुरां दे मन आवे Thank you.
ਗ੍ਰਾਸ ਗ੍ਰਾਸ ਤੇ ਹੈ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਕੋਈ ਕੰਮ ਕਿਸੇ ਤਰੀਕੇ ਸੇ ਕਿਸੇ ਯੁਕਤੀ ਨਾਲ ਕਿਸੇ ਫਾਰਮੂਲੇ ਦੁਆਰਾ ਹੀ ਸਿੱਧ ਹੋਇਆ ਕਰਦਾ, ਇਹਨਾਂ ਮੈਥਡ ਤੋਂ ਕੋਈ ਕੰਮ ਰਾਸ ਨਹੀਂ ਆਇਆ ਕਰਦਾ। ਯੁਕਤੀ ਨਾਲ ਆਸਮਾਨ ਵਿੱਚ ਕਿਵੇਂ ਉੱਡਦੇ ਫਿਰਦੇ ਹਨ, ਯੁਕਤੀ ਨਾਲ ਲੱਖਾਂ ਮਨ ਲੋਹਾ ਕਿਵੇਂ ਸਮੁੰਦਰ ਵਿੱਚ ਤੈਰਦਾ ਹੈ, ਇਸੀ ਤਰ੍ਹਾਂ ਯੁਕਤੀ ਪ੍ਰਧਾਨ ਹੈ। ਨਾਨਕ ਸਤਿਗੁਰ ਭੇਟੀ ਪੂਰੀ ਹੋਵੇ ਜੁਗਤ, ਸੰਨਿਆ ਕਲੰਨਿਆ ਕਵੰਨਿਆ ਪਹਿਨੰਨਿਆ ਵਿੱਚੇ ਹੋਵੇ। ਯੁਕਤੀ ਤਰੀਕਾ ਪ੍ਰਧਾਨ ਹੈ। ਇੱਥੇ ਨਾਮ ਜਪਣ ਦੇ ਤਰੀਕੇ ਬਹੁਤ ਸਾਰੇ ਗੁਰਬਾਣੀ ਵਿੱਚ ਜੀ ਨੇ ਦਰਜ ਕੀਤੇ ਹਨ, ਜਿਨ੍ਹਾਂ ਦੀ ਸੂਝ ਬੂਝ ਨਾਮ ਵਿਆਸੀ ਮਹਾਂਪੁਰਖਾਂ ਦੁਆਰਾ ਹੀ ਪਿਆ ਕਰਦੀ ਹੈ। ਬੈਖੜੀ ਬਾਣੀ ਦੁਆਰਾ ਨਾਮ ਜਪਣਾ ਦੱਸੇ, ਜ਼ਬਾਨ ਹਿਲਾ ਕੇ ਹਨ, ਫਿਰ ਉਸ ਤੋਂ ਅੱਗੇ ਕੰਠ ਤਾਲੂ ਹਰਕਤ ਕਰਦਾ, ਦਸ ਗੁਣਾ ਫਲ ਹੋ ਜਾਂਦਾ, ਜਿਸ ਨੂੰ ਮੱਧਮਾ ਕਿਹਾ ਜਾਂਦਾ। ਫਿਰ ਹਿਰਦੇ ਸਥਾਨ ਵਿੱਚ ਇਸ ਨੂੰ ਪ੍ਰਸੰਤੀ ਕਿਹਾ ਜਾਂਦਾ, ਉਦੋਂ ਦਸ ਗੁਣਾ ਫਲ ਹੈ। ਪ੍ਰਸੰਤੀ ਤੋਂ ਪਰਾ ਬਾਣੀ ਨਾ ਦੇ ਦਸ ਗੁਣਾ ਫਲ ਹੋ ਜਾਂਦਾ, ਯਾਨੀ ਵਿਰਤੀ ਨੂੰ ਬਾਜ ਮੁਕਤਾ ਤੋਂ ਹੌਲੀ ਹੌਲੀ ਅੰਤਰਮੁਖ ਕਰੀ ਜਾਣ। ਉਸ ਤੋਂ ਅੱਗੇ ਨਾ ਸ਼ਕਤੀ ਵਾਰੀ ਆਉਂਦੀ। ਇੱਥੇ ਗੁਰੂ ਜੀ ਜ਼ਿਕਰ ਕਰਦੇ ਹਨ ਸੌਖਾ ਤਰੀਕਾ, ਸੌਖੀ ਯੁਗਤੀ ਜੋ ਅੱਠੇ ਪੈਰ ਹਰ ਇੱਕ ਦੇ ਸਰੀਰ ਦੇ ਅੰਦਰ ਹੋ ਰਹੀ ਹੈ, ਅੱਠੇ ਪੈਰ ਹਰ ਇੱਕ ਦੇ ਅੰਦਰ ਸਿਮਰਨ ਹੋ ਰਿਹਾ ਹੈ। ਉਸ ਗੱਲ ਨੂੰ ਇੱਥੇ ਗੁਰੂ ਜੀ ਪ੍ਰੇਰਦੇ ਹਨ ਸਾਸ ਗ੍ਰਾਸ, ਦਮ ਹਰ ਇੱਕ ਨੂੰ ਹਰ ਵਕਤ ਆ ਹੀ ਜਾਂਦਾ। ਪ੍ਰਾਣੀ ਨੂੰ ਅੱਠਾਂ ਪੈਰਾਂ ਵਿੱਚ ਅਨੁਮਾਨ ਹੈ 24,000 ਸਾਹ ਆ ਜਾਂਦਾ। ਦਮ ਇੱਕ ਇਹੋ ਜਿਹੀ ਮਸ਼ੀਨਰੀ ਚੱਲ ਰਹੀ ਹੈ, ਦਮ ਕਿਸੇ ਵਕਤ ਵੀ ਨਹੀਂ ਵਿਸਰਦਾ, ਸਿਵਾਏ ਉਸ ਵਕਤ ਦੇ ਜਦੋਂ ਵਕਤ ਅਖੀਰ ਆਉਂਦਾ ਹੈ। ਜਿਹੜਾ ਹਰ ਦਮ ਦੇ ਨਾਲ ਸਿਮਰਨ ਕਰਦਾ ਹੈ, ਉਹ ਇੱਥੇ ਉਸ ਵੱਲ ਇਸ਼ਾਰਾ ਹੈ। ਸੋ ਹਰ ਦਮ ਦੇ ਨਾਲ ਜਿਹੜਾ ਵਾਹਿਗੁਰੂ ਨੂੰ ਯਾਦ ਕਰਦਾ ਹੈ, ਵਾਹਿਗੁਰੂ ਦੇ ਸਿਮਰਨ ਯਾਨੀ ਨਾਮ ਦੇ ਆਸਰੇ, ਨਾਮੀ ਜੋ ਹਰ ਇੱਕ ਦੇ ਅੰਦਰ ਛੁਪਿਆ ਹੋਇਆ ਆਨੰਦ ਸਮੁੰਦਰ, ਉਹਦੇ ਨਾਲ ਟੱਚ ਹੋ ਕੇ ਬਿਰਤੀ, ਉਹ ਆਨੰਦ ਅਨੁਭਵ ਕਰਦੀ ਰਹਿੰਦੀ ਹਰ ਦਮ ਦਮ ਦੇ ਨਾਲ। ਉਹ ਵਿਸ਼ੇਸ਼ ਆਨੰਦ ਭਜਨ ਦਾ ਆਨੰਦ ਪ੍ਰਾਪਤ ਕਰਦਾ, ਆਪਣੀ ਸੁਰਤ ਨੂੰ ਉੱਚੀ ਕਰਦਾ ਕਰਦਾ ਅਖੀਰ ਪ੍ਰਭੂ ਦੇ ਵਿੱਚ ਅਤੇ ਤਾਈ ਦਾ ਅਧਿਕਾਰੀ ਬਣ ਜਾਂਦਾ ਹੈ। ਸੋ ਗੁਰੂ ਜੀ ਇਹ ਇਸ਼ਾਰਾ ਕਰਦੇ ਨੇ, ਇਹ ਜੋ ਸਿੱਖ ਜਿਹੜਾ ਹਰ ਦਮ ਨਾਲ ਸੰਭਾਲਦਾ ਰਹੇ ਰਹੇ, ਉਹ ਗੁਰੂ ਨੂੰ ਕਹਾ ਜਾਂਦਾ। ਗੁਰੂ ਉਸ ਨੂੰ ਫਿਰ ਅਗਲੇ ਦਰਜੇ ਵਿੱਚ ਦੱਸਦੇ ਨੇ, ਜੋ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤੇ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਿਸ ਤੇ ਗੁਰੂ ਪ੍ਰਸੰਨ ਹੋ ਗਿਆ, ਅੰਤਕਰਨ ਸ਼ੁੱਧ ਹੋ ਗਿਆ, ਵਿਅਕਤੀ ਇਕਾਗਰ ਹੋ ਗਈ, ਉਸ ਨੂੰ ਗੁਰੂ ਪ੍ਰਭੂ ਅੰਤਰਜਾਮੀ ਦੇ ਵਿੱਚ ਅਭੇਦ ਕਰਦਾ ਹੈ। ਫਿਰ ਉਸ ਤੋਂ ਕੀ ਕੰਮ ਲੈਂਦਾ ਹੈ? ਨਾਮ ਜਪਾਉਣ ਦਾ। ਜਨ ਨਾਨਕ ਗੁਰ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪੈ। ਇਸ ਸਟੇਜ ਤੇ ਪਹੁੰਚੇ ਨੂੰ ਗੁਰਸਿੱਖ ਕਹੋ, ਸੰਤ ਕਹੋ, ਸਾਧੂ ਕਹੋ, ਭਗਤ ਕਹੋ, ਕਿਸੇ ਲਫ਼ਜ਼ ਨਾਲ ਪੁਕਾਰੋ, ਲੇਕਿਨ ਇਹ ਕੁਛ ਪ੍ਰਥਾ ਉਚਾਰਨ ਕੀਤੇ ਮੰਤਰ ਗਿਆਨ ਭਗਤੀ ਵਰਤਣ ਵੇਰਾ। ਭਾਈ ਗੁਰਦਾਸ ਜੀ ਨੇ ਦਿਲ ਚ ਨਾ ਗੁਰਬਾਣੀ ਦੀ ਕੁੰਜੀ ਮੰਨੀ, ਉਹ ਵੀ ਇਹੀ ਕੁਛ ਗੁਰਸਿੱਖ ਦੀ ਡੈਫੀਨੇਸ਼ਨ ਵਿੱਚ ਫਰਮਾਉਂਦੇ ਹਨ। ਇਹ ਜੋ ਸਿੱਖਾਂ ਦੇ ਬੁਲਿਹਾਰੇ ਵੀ ਜਾਂਦੇ ਹਨ, ਗੁਰਬਾਣੀ ਤਿੰਨ ਗੁਰਸਿੱਖਾਂ, ਪਿਛਲੇ ਰਾਤੀ ਉੱਠ ਵਹੁੰਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰਨ ਵੰਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਇੱਕ ਮਨ ਹੋਏ ਗੁਰ ਜਾਪ ਜਪੰਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਸਾਧ ਸਿੰਘ ਚਲ ਜਾ ਜੁੜਨ ਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਗੁਰਬਾਣੀ ਨਿਤ ਗਾਇ ਸੁਣਨ ਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਮਨ ਮੇਲੀ ਕਰ ਮੇਲ ਮਿਲਣ ਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਹੈ ਭਗਤ ਗੁਰਪੁਰਬ ਕਰਨ ਦੇ, ਗੁਰਸੇਵਾ ਫਲ ਸਫਲ ਕਰਨ ਦੇ। ਇਹਨਾਂ ਸਾਧਨਾਂ ਦੁਆਰਾ ਇੱਕੋ ਜਨਮ ਦੇ ਵਿੱਚ ਹੀ ਜਨਮਣ ਦੇ ਬੰਧਨ ਕੱਟ ਸਕਦਾ ਹੈ। ਕਿੰਨਾ ਸੌਖਾ ਸਾਧਨ, ਜਿਸ ਵਿੱਚ ਕੰਮਕਾਰ ਵਿੱਚ ਵੀ ਸਿੱਧ ਹੋ ਸਕਦਾ, ਤਰਦ ਦੀ, ਸ਼ੌਕ ਦੀ, ਲਗਨ ਦੀ, ਪ੍ਰੇਮ ਦੀ ਜ਼ਰੂਰਤ ਹੈ। ਅਗਰ ਪ੍ਰੇਮ ਨਹੀਂ, ਘਰ ਛੱਡ ਕੇ ਵੀ ਇਨਸਾਨ ਕੁਛ ਨਹੀਂ ਕਰ ਸਕਿਆ ਕਰਦਾ। ਅਗਰ ਪ੍ਰੇਮ ਹੈ, ਜਿੱਥੇ ਕਿਤੇ ਹੈ, ਬਿਜ਼ਨਸ ਕਰਦਾ ਹੋਇਆ, ਨੌਕਰੀ ਕਰਦਾ ਹੋਇਆ, ਖੇਤੀਪਤੀ ਕਰਦਾ, ਜਿੱਥੇ ਜਿੱਥੇ ਖੜਾ ਹੈ, ਉਹ ਆਪਣਾ ਕੰਮ ਸਾਰਾ ਇਮਾਨਦਾਰੀ ਨਾਲ ਕਰਦਾ ਹੋਇਆ ਆਪਣੇ ਪਰਮਾਰਥਕ ਫਰਜ਼ ਨੂੰ ਵੀ ਪੂਰਾ ਨਿਭਾ ਲੈਂਦਾ ਹੈ। ਜਨਮ ਨੂੰ ਸਫਲਾ ਕਰ, ਜਿਸ ਵਾਸਤੇ ਮਾਨਵਤਾ ਨੂੰ ਮਿਲਿਆ ਹੈ, ਉਸ ਮਾਨਵਤਾ ਨੂੰ ਸਫਲਾ ਕਰ ਲੈਂਦਾ ਹੈ। ਇਉਂ ਆਈ ਤਾਂ ਲੋਕ ਫੌਜ ਵਿੱਚ ਮਹਿਰ ਹੋਣ ਦੇ ਬਾਵਜੂਦ ਇਸ ਚਾਲੀ ਤੇ ਚੱਲਦਾ ਹੈ। ਅੱਜ ਚੜ੍ਹੇ ਦਿਵਸ ਗੁਰਬਾਣੀ ਗਾਵੇ, ਅੰਮ੍ਰਿਤ ਵੇਲੇ ਦੀ ਬਾਣੀ ਵਰਦੀ ਪਹਿਨਦਿਆਂ ਪਹਿਨਦਿਆਂ ਪੜ੍ਹ ਲਈ, ਕੁਛ ਖਾਣ ਪਾਨ ਕਰਕੇ ਸਾਈ ਘੋੜਾ ਲੈ ਕੇ ਆ ਗਿਆ, ਰਕਾਬੇ ਪੈਰ ਪਾ ਘੋੜੇ ਦੇ ਸਵਾਰ ਹੋ ਕੇ ਉਸ ਮੈਦਾਨ ਉਸ ਜੰਗਲ ਦੀ ਆਵਾਜ਼ ਵਿੱਚ ਪਹੁੰਚ ਕੇ ਜਿੱਥੇ ਦਾ ਕੱਲ ਆਖਰੀ ਆਰਡਰ ਸੁਣਾਇਆ ਗਿਆ ਸੀ ਦਰਬਾਰ ਖਾਸ ਵਿੱਚ। ਅੱਜ ਜਿਤਨੇ ਜਵਾਨ ਹਨ ਘੋੜਿਆਂ ਤੇ ਸਵਾਰ, ਬੰਦੂਕ ਕਿਸੇ ਪਾਸ ਨਹੀਂ, ਸਭ ਦੇ ਮੇਨ ਤਲਵਾਰਾਂ, ਨਵਾਬ ਗਜ਼ਨੀ ਵੀ ਆ ਜਾਂਦਾ। ਸੋ ਤਲਵਾਰ ਦਾ ਛਿੱਕਾ ਬੜਾ ਮੁਸ਼ਕਿਲ ਗੱਲ ਹੁੰਦੀ ਹੈ, ਬੰਦੂ ਦੂਰੋਂ ਗੋਲੀ ਮਾਰੀ ਜਾਂਦਾ ਮਾਰਦਾ ਕੀ ਉੱਥੇ, ਇਹ ਬੜਾ ਮੁਸ਼ਕਿਲ ਹੋਇਆ ਕਰਦਾ ਹੈ। ਸੋ ਇਸ ਕਰਕੇ ਇਸੀ ਤਰ੍ਹਾਂ ਕੋਸ਼ਿਸ਼ਾਂ ਕਰਦੇ ਹਨ ਜਿਹੜੇ ਸ਼ਕੀਰਨ ਵਾਲੇ ਜਾਨਵਰ ਸ਼ਕੀਰ ਦੇ ਹੈ, ਸੋ ਕੋਸ਼ਿਸ਼ ਕਰਦੇ ਹਨ, ਤੀਸਰਾ ਪਹਿਰ ਹੋ ਗਿਆ, ਇੱਕ ਵੀ ਸ਼ਿਕਾਰ ਨਹੀਂ ਕਰ ਸਕੇ। ਉਸ ਤੋਂ ਬਾਅਦ ਥੋੜਾ ਜਿਹਾ ਦਿਨ ਰਹਿ ਗਿਆ, ਭਾਈ ਧਲੋਕੇ ਦੇ ਮੂਹਰੇ ਦੀ ਡਾਰ ਲੰਘਦੀ ਹੈ ਮਿਰਗਾਂ ਦੀ, ਸਾਰੀ ਡਾਰ ਲੰਘ ਗਈ, ਗਿਆਨ ਵਿੱਚ ਤਲਵਾਰ ਨੂੰ ਖਿੱਚ ਰਿਹਾ, ਸੱਜੇ ਹੱਥ ਦੀ ਤਲਵਾਰ ਲੈ, ਸਭ ਦੀ ਨਿਗਾਹ ਇਹ ਦਿਨ ਦੇਖੀ ਕਿਤਨੇ ਸ਼ਿਕਾਰ ਕਰਦਾ, ਕੁਛ ਤਲਵਾਰ ਦੀ ਛੇਦ, ਕੁਛ ਹੋਰਨਾਂ ਦੀ ਛੇਦ, ਇਹੋ ਗੱਲਾਂ ਵਿੱਚ ਆ ਕੇ ਆਖਰੀ ਜਾਨਵਰ ਹਰਨੀ ਸੀ ਗਰਭਵਤੀ, ਉਹਦੇ ਗਰਦਨ ਦੇ ਉੱਪਰ ਤਲਵਾਰ ਛਟਕ ਦਿੱਤੀ, ਗਰਦਨ ਉਹ ਜਾ ਡਿੱਗੀ, ਇੱਕ ਪਾਸੇ ਡਿੱਗ ਗਿਆ, ਡਿੱਗੀ ਦੇ ਦੋ ਬੱਚੇ ਜਨਮ ਲੈਂਦੇ ਹਨ, ਉਹ ਜੰਮਦੇ ਹੋਏ ਤੜਪਦੇ ਤੜਪਦੇ ਉਹ ਵੀ ਮਰ ਜਾਂਦੇ। ਇਹ ਦ੍ਰਿਸ਼ ਦੇਖ ਕੇ ਬੜਾ ਅਚਿਤ ਦੁਖੀ ਹੋਇਆ ਕਲਿਕਸ਼ਾ, ਜਿਵੇਂ ਕਿਸੇ ਮੌਕੇ ਬੰਦੇ ਦਾ ਬੰਦੇ ਨੂੰ ਵੀ ਇੱਥੋਂ ਵੈਰਾਗ ਲੱਗਿਆ ਸੀ, ਕਸ਼ਮੀਰ ਦਾ ਰਾਜਪੂਤ ਸੀ, ਇਹਨੂੰ ਸ਼ਿਕਾਰ ਦਾ ਬੜਾ ਸ਼ੌਕ, ਇਹੀ ਹਾਲਤ ਦੇਖੀ ਸੀ ਜਿਸ ਤੋਂ ਵੈਰਾਗੀ ਹੋ ਕੇ ਤੇ ਇਹਨੇ ਵੈਰਾਗਵਾਨ ਹੋ ਕੇ ਕਿਸੇ ਸਾਧੂ ਦੇ ਸ਼ਰਨ ਪਹੁੰਚਿਆ, ਉਸ ਤੋਂ ਬਾਅਦ ਇੱਥੇ ਇਸ ਸ਼ਕਲ ਵਿੱਚ ਗੁਰੂ ਜੀ ਨੇ ਮਿਹਰ ਕੀਤੀ, ਉਸ ਤੇ ਕੰਮ ਲਿਆ। ਸੋ ਇਸ ਹਾਲਤ ਨੂੰ ਦੇਖ ਕੇ ਖੈਰ ਸ਼ਾਮ ਹੋ ਗਈ, ਸਭ ਵਾਪਸ ਹੋ ਗਏ, ਇਹ ਦ੍ਰਿਸ਼ ਸਾਹਮਣੇ ਹਰਨੀ ਦੋਏ ਬੱਚੇ ਤਰਸਦੇ ਦੇਖ ਰਹੇ ਸਾਹਮਣੇ। ਗੁਰੂ ਜੀ ਇੱਕ ਜੀਵ ਤੇ ਤਰਸ ਕਰਨਾ ਵੱਡਾ ਫਲ ਦੱਸਦੇ ਨੇ, ਅਰਸਰ ਤੀਰ ਸਗਲ ਕੁੰਜੀ ਦਇਆ ਪ੍ਰਵਾਨ, ਠਾਠ ਤੀਰਥਾਂ ਦਾ ਫਲ, ਠਾਠ ਤੀਰਥ ਦੁਨੀਆਂ ਤੇ ਸਾਡੇ ਸਾਰੇ ਹੀ ਸਾਡੇ 3 ਕਰੋੜ ਤੀਰਥ ਹੈ, ਸਾਰਿਆਂ ਵਿੱਚ ਮੁੱਖ ਤੀਰਥ 68 ਮੰਨੇ ਹਨ, 68 ਇਹ ਮੰਨੇ ਹਨ, ਉਹਨਾਂ ਵਿੱਚ ਵਿਧੀ ਸੰਯੁਕਤ ਇਸ਼ਨਾਨ ਕਰਨ ਦਾ ਜਿਤਨਾ ਫਲ ਹੈ ਗੁਰੂ ਜੀ ਦੱਸਦੇ ਨੇ, ਇੱਕ ਜੀਵ ਤੇ ਦਇਆ ਕਰਨ ਦਾ ਉਤਨਾ ਫਲ ਵੇਖਿਆ ਮਿਲ ਸਕਦਾ, ਅਰਸਰ ਤੀਰਥ ਸਗਲ ਗੁਣ ਜੀ ਦਇਆ ਪ੍ਰਵਾਨ। ਦੇਖਣ ਉਸਦੀ ਬਾਬਤ ਦੱਸਦੇ ਨੇ, ਇਸੀ ਰਦਨੀ ਦੇ ਵਿੱਚ ਇੱਕ ਕੋਈ ਨਵਾਬ ਦਾ ਦਰਜੀ ਨੰਬਰ ਸ਼ਿਕਾਰ ਦੀ ਬੜੀ ਹੈ, ਸ਼ਿਕਾਰ ਹਰਨੀ ਦਾ ਬੱਚਾ ਪਕੜ ਲਿਆ, ਉਸਨੇ ਮਾਰਿਆ ਨੀ, ਉਹ ਪਕੜ ਲਿਆ, ਇਸਨੂੰ ਕਰ ਲੈ ਜਾਂਗੇ ਜਿਉਂਦੇ ਨੇ, ਹੌਲੀ ਹੌਲੀ ਪਕੜ ਕੇ ਤੁਰ ਪਿਆ ਹਰਨੀ। ਮੋਹ ਤਾਂ ਸਭ ਨੂੰ ਹੀ ਹੈ, ਜਿਹੜੇ ਇਨਸਾਨ ਨੂੰ ਮੋਹ ਹੈ ਜਾਨਵਰਾਂ ਨੂੰ ਵੀ ਆਪਣੇ ਬੱਚਿਆਂ ਦਾ ਮੋਹ ਹੁੰਦਾ, ਇਸ ਕਰਕੇ ਹਰਨੀ ਪਿੱਛੇ ਪਿੱਛੇ ਕਾਫੀ ਦੂਰ ਫਾਸਲੇ ਤੇ, ਉਹ ਡਰ ਵੀ ਹੈ ਚਿੱਤ ਵਿੱਚ, ਜਾਨਵਰ ਜਿਹੜਾ ਮੀਟ ਨਹੀਂ ਖਾਂਦਾ ਮਾਸ ਨਹੀਂ ਖਾਂਦਾ, ਉਦੋਂ ਜਾਨਵਰਾਂ ਨੂੰ ਘੱਟ ਡਰ ਨਹੀਂ ਲੱਗਿਆ ਕਰਦਾ, ਇਹ ਸਮੈਲ ਲੈ ਲੈਂਦੇ ਵਿਛੜੀ ਜਾਂਦੇ ਨੇ ਜਾਨਵਰ ਦੇਖਦੇ, ਸੋ ਇਤਨਾ ਪ੍ਰਭਾਵ ਹੋ ਜਾਂਦਾ, ਖੈਰ ਸ਼ਿਕਾਰੀਆਂ ਤੇ ਡਰਦੇ ਨੇ, ਸੋ ਕਰਕੇ ਉਹ ਹਰਨੀ ਦੇ ਬੱਚੇ ਨੂੰ ਲਈ ਆ ਰਿਹਾ ਹੈ ਤੇ ਹਰਨੀ ਪਿੱਛੇ ਪਿੱਛੇ ਆ ਰਹੀ, ਜਦੋਂ ਖੜਦਾ ਹੈ ਪਿੱਛੇ ਦੇਖਦਾ ਹਰਨੀ ਵੀ ਖੜ ਜਾਂਦੀ ਹੈ, ਇਸਨੂੰ ਮੈਨੂੰ ਗੋਲੀ ਦਾਗ ਦਿਓ, ਇਸੀ ਤਰ੍ਹਾਂ ਫਿਰ ਕੁਦਰਤੀ ਉਸਦੇ ਜਿਤਨੀ ਜੇ ਖਿਆਲ ਆਇਆ ਤੇ ਦੇਖ ਮੋਹ ਦੀ ਖਿੱਚੀ ਵਿਚਾਰੀ ਕੈਸੇ ਆ ਰਹੀ ਹੈ, ਇਸ ਬੱਚੇ ਦਾ ਕੀ ਬਣਾਉਣਾ, ਅਗਰ ਇਸਨੂੰ ਛੋੜਦੇ ਹਾਂ ਆਪਣੀ ਮਾਤਾ ਨੂੰ ਮਿਲੇਗਾ ਉਹ ਕਿਤਨਾ ਪ੍ਰਸੰਨ ਹੋਵੇ, ਵੈਸੇ ਉਹਦੇ ਜਿਤਨੀ ਜੇ ਖਿਆਲ ਆ ਗਿਆ, ਵਰਨਾ ਜਿਹੜਾ ਜੀਵ ਖਾਤੀ ਕੁਛ ਉਹਦੇ ਜਿਤਨੀ ਚ ਤਰਸ ਘੱਟ ਹੁੰਦਾ ਹੈ। ਖੈਰ ਉਹ ਬੱਚਾ ਛੋੜ ਦਿੱਤਾ, ਦੌੜ ਕੇ ਬੱਚਾ ਆਪਣੀ ਮਾਂ ਹਰਨੀ ਨੂੰ ਜਾ ਮਿਲਦਾ, ਤਿਆਰ ਕੀਤਾ ਹਰਨੀ ਨੇ ਆਪਣੇ ਬੱਚੇ ਨੂੰ, ਅਸੀਂ ਤਾਂ ਮੂੰਹ ਚੱਕ ਕੇ ਆਸਮਾਨ ਦਾ ਮੈਨੂੰ ਦੁਆ ਕੀਤੀ, ਐਪ ਦਾ ਜਿਸਨੇ ਮੇਰੇ ਬੱਚੇ ਨੂੰ ਛੋੜਿਆ ਤੂੰ ਇਸਦੇ ਇਰਦਾਨੇ ਵਿੱਚ ਇਹਨੂੰ ਕੁਛ ਬਹੁਤ ਵੱਡਾ ਫਲ ਦੇ, ਇਸ ਗੱਲ ਨੂੰ ਉਹ ਦੇਖ ਰਿਹਾ ਹੈ। ਖੈਰ ਘਰ ਆ ਗਿਆ, ਅੱਜ ਰਾਤ ਦੇ ਵਕਤ ਉਸਨੂੰ ਸੁਪਨਾ ਆਉਂਦਾ ਹੈ, ਤੈਂ ਇੱਕ ਬੜਾ ਉਪਕਾਰ ਕੀਤਾ, ਇੱਕ ਜੀਵ ਦੇ ਉੱਪਰ ਤਰਸ ਖਾਧਾ, ਇਸਦੇ ਇਰਦਾਨੇ ਵਿੱਚ ਤੈਨੂੰ ਵਕਤ ਆਉਣ ਵਾਲਾ ਹੈ, ਬਹੁਤ ਜਲਦੀ ਆਉਣ ਵਾਲੇ ਤੈਨੂੰ ਗਦਮੀ ਦਾ ਰਾਜ ਮਿਲਣਾ, ਗਦਮੀ ਦੇ ਕੋਈ ਔਲਾਦ ਨਹੀਂ, ਕੋਈ ਸ਼ਰਤ ਰੱਖ ਦਿੱਤੀ ਗਈ ਜਦੋਂ ਮਰ ਗਿਆ, ਉਹ ਸ਼ਰਤ ਇਸ ਤੋਂ ਪੂਰੀ ਹੋ ਗਈ, ਇਸਨੂੰ ਨਵਾਬ ਬਣਾ ਦਿੱਤਾ ਗਦਮੀ ਦਾ, ਇੱਕ ਜੀ ਤੇ ਤਰਸ ਖਾਣ ਕਰਕੇ ਇਤਨਾ ਫਲ, ਅਰਸਰ ਦੀ ਸਗਲ ਗੁਣ ਜੀ ਦਇਆ ਪ੍ਰਵਾਨ, ਗੁਰੂ ਜੀ ਦਾ ਐਸਾ ਫਰਮਾਨ ਕਰਿਓ। ਉਹ ਦ੍ਰਿਸ਼ ਭਾਈ ਤਲੋਕੇ ਦੇ ਸਾਹਮਣੇ, ਬੱਚੇ ਤੜਪਦੇ, ਹਰਨੀ ਤੜਪਦੀ ਤੇ ਸਾਹਮਣੇ ਪਾਠ ਕਰਦਾ ਹੈ, ਹੁਣ ਸਿਮਰਨ ਵਿੱਚ ਕਾਹਨੂੰ ਦਿਲ ਲੱਗਦਾ, ਬਿਰਤੀ ਖਿਲਰ ਗਈ, ਬਿਰਤੀ ਮਹਿਲੀ ਹੋ ਗਈ, ਮਹਿਲੀ ਖਿਲਰੀ ਬਿਰਤੀ ਦੇ ਵਿੱਚ ਨਾਮ ਦਾ ਰਸ ਪੈਦਾ ਨਹੀਂ ਹੋ ਸਕਦਾ। ਖੈਰ ਘਰ ਆ ਗਿਆ, ਹੁਣ ਵਰਦੀ ਵਗੈਰਾ ਉਤਾਰੀ, ਇਸ਼ਨਾਨ ਆਦਿ ਸੋਧਿਆ ਗਿਆ, ਰਹਿ ਰਾਸਾ ਦਾ ਪਾਠ ਕਰਨ ਵਾਸਤੇ ਆਪਣੇ ਆਪ ਨੂੰ ਸਾਵਧਾਨ ਕੀਤਾ, ਪਾਠ ਹੋ ਰਿਹਾ ਹੈ ਲੇਕਿਨ ਸਾਹਮਣੇ ਉਹੀ ਦ੍ਰਿਸ਼, ਬੱਚੇ ਤੜਪ ਰਹੇ ਹਨ, ਹਰਨੀ ਤੜਪ ਰਹੀ ਹੈ, ਗਿਆਨ ਉਹੀ ਆਉਂਦਾ ਸਾਹਮਣੇ, ਆਨੰਦ ਕੈਸੇ ਆਵੇ, ਆਨੰਦ ਤਦ ਆਵੇ ਜਾਂ ਗੁਰੂ ਸਰੂਪ ਧਿਆਨ ਵਿੱਚ ਹੋਵੇ ਜਾਂ ਸਿਰਫ ਬਾਣੀ ਹੋਵੇ। तब जाके बाणी का आनंद आ सकता। जो हो कोई संकल्प ऐसे हो कैसे आनंद आ जाए, बल्कि पहले आनंद विच भी कितना बिघन पै जाया करता है। बिल्कुल दिल नहीं लग्या, चित बड़ा दुखी है, जिसनु एकाग्रता द्वारा सिमरन करन दा बाणी पढ़न दा सुभाव पै चुका, अगर उसका मन एकाग्र ना हो उस दे दुख का अंदाजा कौन लगा सकता। इउं करके दिल नहीं लग्या, अरदास की, उस तो बाद खान पान भी चंगा नहीं लगे, कुछ टाची तेल पाना तो पैदा ही है ना, तो पाया कुछ कीर्तन का पाठ करता, फिर भी कोई दृश्य सामने कोई दृश्य बच्चे तड़पते हर नहीं तड़पते। रात सुपने विच भी यही कुछ, सवेरे स्नान जरूर किया, स्नान करके सिमरन करन लगे गुरु स्वरूप की विजय, यही चीज सामने आती है। बड़ा चित दुखी हो गया, अखीर उसने इस दुख ने अनुभव करदे अरदास की, गरीबा सचे पातशाह कृपा करो, मेरे मन साफ करो, चरणा नाल जोड़ो। अगे वास्ते मैं म्यान दे विच फौलाद की तलवार ही नहीं पहनांगा, तरण कर लिया प्रेमियां गल्ला अश्चर्य होंदियां सतसंग, तरण कर लिया जरनैल सी मिस्त्री खाने विच, मिस्त्री नूं गुप्त तौर ते बुला के गया, म्यान ले जा इस मुठे नूं, इक काठ दी तलवार इस दे वास्ते तैयार करके जल्दी ले, किसी का जिक्र नहीं करना। तो अरदास करती हौली हौली संस्कार गुरु के वृत्ति का प्रमाण लाती, काठ दी तलवार पहनते साई कलर का, एक किसी को नहीं पता लेकिन खास कर किसी बंदे इसका पता लग चुका, आज किसी विरोधी को भी पता लग गया। उसने विरोधी पुछता चाहते हैं कोई ना कोई मौका, उसने छठी नवाब के फजनी के पास जाके शिकायत कर दी थी नवाब साहब, अगर जरनैल ही काट दी दरबारा पहनने लग पे कि हक बहादुरी करनी है अगर कोई मौका आ गया है की गल। सलोका जिससे सू बड़ा पारा खेत है, जिन्हों कहने गुरु का सिख बड़े फरमा बदार होंगे, कार दी तलवार पहन जाए, म्यान कार दी तलवार है, नहीं ऐसा नहीं हो सकता, बड़ा वफादार है, बड़ा भला लोग कुछ भी है। देखो अभी ये शर्त नवाब नहीं मानता, उसने विरोधी पुरुष ने यह शर्त है भाई आप चुप छुपा दे किसी को तरेडुंदी दे जाओ, उस मौके तलवार इंस्ट्रक्शन करो, फिर तुम्हें खुद पता लगे, अगर कार दी तलवार हुई तो मैं उसको सजा मिले, अगर फौलादी हुई तो मैंने सजा मिली, इस शर्त के नवाब न उसने मजबूर कर लिया। अब परेड ग्राउंड में परेड हो रही है, सब दाएं फौजा में जरनैल ही होया करता है, सिपाही खुला के रंग करते चले जाते हैं, सिपाही इसी तरह हौली हौली सारे रैंक आखिरी जरनैल का रैंक है। अब चुप चुपाते अमृत वेले उठ के चौथे यानी स्नान वगैरह करके नवाब बदनी ने फौजी वर्दी मंगाई, घोड़ा मंगाया, सवार होकर परेड ग्राउंड में आ गई, जिसे परेड हो रही जरनैल उसी को मिलना सी, आके जरनैल साहब अज मेरे जीत में ख्याल आया तमाम फौज दी तलवारों का इंस्पेक्शन कर, तमाम जवानों ने क्लाइन में खड़े करके मैं तलवारा देखना चाहूंगा, दाएं से शुरू करांगा दाएं वल आवांगा, आखिरी नंबर पर आएगा, पता समझ गया भी अज कोई खेल है, किसी शिकायत को शिकायत कर दी हुई है, हूं यह मौके बन की सकता बंगले जाकर नहीं दूसरी तलवार नहीं जा सकता, क्यों जा नहीं सकता हूं। तो उस ने नवाब गजनी ने यानी तलवारा देखी मैं कटा कटा के शुरू कर दीतियां, हूं भाई तो लोग सब तो बाद उसने दाएं उसने और कुछ नहीं सूझे गुरु चरण अरदास बेनतियां करनिया, एक मानो के गुरु स्वरूप का ध्यान करिया, क्यों बेनतियां करनी शुरू की थी।
रखे सतगुरु जी Thank you.
ਕੀਤੀਆਂ। ਸੁੱਤੀ ਗੁਰੂ ਚਰਨਾਂ ਨਾਲ ਜੋੜ ਕੇ ਇੱਕ ਮਨ ਹੋ ਕੇ ਅਰਦਾਸਾਂ ਸ਼ੁਰੂ ਕੀਤੀਆਂ। ਇਸੇ ਤਰ੍ਹਾਂ ਨਵਾਬ ਤਲਵਾਰਾਂ ਦੇ ਦਸਣਾ ਆ ਰਿਹਾ, ਇੱਕ ਜਵਾਨ ਦੀ ਤਲਵਾਰ ਮਿਆਨ ਵਿੱਚੋਂ ਬਿਠਾ ਕੇ ਦੇਖਦਾ ਅੱਗੇ। ਇਸੀ ਤਰ੍ਹਾਂ ਆਖਰੀ ਨੰਬਰ ਆ ਜਾਂਦਾ ਭਾਈ ਤਲੋਕੇ ਦਾ। ਅਰਦਾਸ ਗੁਰੂ ਚਰਨਾਂ ਵਿੱਚ ਪਹੁੰਚ ਚੁੱਕੀ, ਮਨਜ਼ੂਰ ਹੋ ਚੁੱਕੀ। ਕਈ ਤਰੀਕੇ ਸਿਰ ਗੁਰੂ ਸਿੱਖ ਦੀ ਮਦਦ ਕਰਦਾ ਹੈ, ਕਿਤੇ ਰੈਡੀ ਕਿਤੇ ਕਿਸੇ ਬਹਾਨੇ। ਸੋਇਓ ਜਿਸ ਵਕਤ ਨਵਾਬ ਨੇ ਆ ਕੇ ਕਿਹਾ, ਜਨੈਲ ਸਾਹਿਬ ਆਪ ਹੀ ਜ਼ਰਾ ਆਪਣੀ ਗੁਰੂ ਆਰਤ ਦਿਖਾ ਜੀ। ਅਰਦਾਸ ਤਾਂ ਮਨਜ਼ੂਰ ਹੋ ਹੀ ਚੁੱਕੀ ਸੀ, ਕਿਉਂਕਿ ਗੁਰੂ ਦਾ ਬਿਰਧ ਆਪਣੇ ਸੇਵਕ ਹੀ ਆਪੇ ਰੱਖੇ ਆਪੇ ਨਾਮ ਜਪਾਵੇ। ਤਲਵਾਰ ਖਿੱਚੀ ਐਸੀ ਲਸ਼ਕਦੀ ਚਮਕਦੀ ਚਮਕਦੀ, ਨਵਾਬ ਨੂੰ ਪ੍ਰਤੀਤ ਹੋਈ ਮਨ ਕਿਸੇ ਖਾਸ ਮੁਲਕ ਦੀ ਬਣੀ, ਜਿਸ ਦੀ ਚਮਕ ਤੋਂ ਡਰਦਾ ਹੋਇਆ ਨਵਾਬ ਦੋ ਕਦਮਾਂ ਪਿੱਛੇ ਹਟ ਜਾਂਦਾ। ਬਹੁਤ ਖੁਸ਼ ਹੋਇਆ। ਜਿਸਦਾ ਨਤੀਜਾ ਰਿਜ਼ਲਟ ਸ਼ਿਕਾਇਤ ਪੂਰੇ ਪੁਰਸ਼ ਨੂੰ ਸਜ਼ਾ ਦਿੱਤੀ ਗਈ, ਕਿਉਂਕਿ ਇਸੀ ਸ਼ਰਤ ਤੇ ਮਜਬੂਰ ਕੀਤਾ, ਇਸਦਾ ਹੋਰ ਦਰਜਾ ਵਧਾ ਦਿੱਤਾ ਗਿਆ, ਇਸਦੀ ਤਰੱਕੀ ਕਰ ਦਿੱਤੀ ਗਈ। ਇਉਂ ਇਸੇ ਤਰ੍ਹਾਂ ਹੀ ਉਸੀ ਰਦਨੀ ਵਿੱਚ ਭਾਈ ਕਟਾਰ ਬੇਨਤੀਆਂ ਕਰ ਰਿਹਾ ਦੁਕਾਨ ਦਾ, ਕਿਰਪਾ ਕਰੋ ਆਪਣੇ ਨਾਂ ਦੀ ਲਾਜ ਰੱਖੋ, ਨਿਜ ਨਾਮ ਹੈ ਕਿ ਸਿੱਖ ਮੈਂ ਤੁਹਾਨੂੰ ਰੋਜ਼ ਤੁਮਾਹੇ ਕਹਾ, ਆਪਣੇ ਨਾਂ ਦੀ ਲੱਗਿਆ ਰੱਖੋ। ਕਿਉਂ ਬੇਨਤੀਆਂ ਅੰਦਰ ਗਤੀ ਉਸਨੇ ਕੀਤੀਆਂ, ਗੁਰੂ ਜੀ ਅੱਜ ਸ੍ਰੀ ਅੰਮ੍ਰਿਤਸਰ ਕੀਰਤਨ ਹੋ ਰਿਹਾ, ਅਸਲ ਜੀ ਵਾਰ ਦਾ ਅੱਜ ਭੋਗ ਨਹੀਂ ਪਿਆ, ਨੇਤਰ ਮੀਤ ਅਦੂ ਸੋਏ ਧਿਆਨ ਵਿੱਚ ਆਤਮ ਆਨੰਦ ਆਨੰਦ ਦਾ ਸਮੁੰਦਰ ਜੋ ਹੈ ਉਹਦੇ ਵਿੱਚ ਲੀਨ ਬੈਠੇ ਸਮਾਦਿਸ਼ਟ ਹਨ। ਛੱਟ ਕੇ ਉਸਦੀ ਬੇਨਤੀ ਜਦੋਂ ਪਹੁੰਚੀ, ਸਮਾਧੀ ਤੋਂ ਜਗਾ ਦਿੱਤਾ, ਨੇਤਰ ਖੋਲੇ, ਕਿਤੇ ਚੜਾਵਾ ਚੜ੍ਹਦੇ ਸੀ ਪੰਜ ਮਸੂਰੀ ਪੈਸੇ ਉਠਾ ਲੈਂਦੇ ਹੈ, ਕਦੇ ਉਹ ਸੱਤ ਵਿੱਚ ਕਦੇ ਉਹ ਸੱਤ ਵਿੱਚ, ਪ੍ਰੇਮੀ ਹੈਰਾਨ ਹੋ ਰਹੇ ਨੇ। ਉਸ ਆਨੰਦ ਨੂੰ ਆਨੰਦ ਦੇ ਸਮੁੰਦਰ ਨੂੰ ਸਮਾਧ ਨੂੰ ਛੋੜ ਕੇ ਇਹ ਹਜ਼ੂਰ ਮਾਇਆ ਨਾਲ ਖੇਲ ਕਰਨ ਲੱਗ ਪਏ ਕੀ ਹੈ। ਖੈਰ ਇਸੀ ਤਰ੍ਹਾਂ ਕਈ ਸਿੱਖ ਇਹੋ ਜਿਹੇ ਨੇ ਜਿਹੜੇ ਬਹੁਤ ਰਾਜ ਵਾਲੇ, ਅਖੀਰ ਜਿਸ ਵਕਤ ਉੱਧਰ ਉਹਦਾ ਵੱਟਾ ਤੋਂ ਲਿਆ ਜਾ ਰਿਹਾ, ਉੱਧਰ ਪਾਉਂਦੇ ਉਹ ਸੱਤ ਵੀ ਸਿੱਟ ਲੈਂਦੇ ਨੇ, ਉੱਧਰ ਉਹ ਸੱਤ ਵੀ ਸਿੱਟ ਲੈਂਦੇ ਨੇ, ਉਹਦਾ ਵੱਟਾ ਪੂਰਾ ਉਤਰਿਆ ਖਿਲ ਜਿਆ ਰੱਖੀ ਜੀ। ਸ਼ਿਕਾਇਤ ਵਾਲੇ ਪੁਰਸ਼ ਨੂੰ ਸਜ਼ਾ ਮਿਲੀ, ਸਿੱਖਾਂ ਨੇ ਅਰਜ਼ ਕੀਤੀ ਗਰੀਬ ਨੂੰ ਆਦ ਇਹ ਹਜ਼ੂਰ ਦਾ ਕੀ ਕੌਤਕ, ਉਸ ਆਨੰਦ ਨੂੰ ਆਨੰਦ ਦੇ ਸਮੁੰਦਰ ਨੂੰ ਸਮਾਧ ਨੂੰ ਛੋੜ। ਇਹ ਹਜ਼ੂਰ ਨੇ ਕੀ ਕੌਤਕ ਕੀਤਾ ਭਾਈ ਸਿੱਖ ਦੀ ਅਰਦਾਸ, ਉਸਨੇ ਸਮਾਧੀ ਤੋਂ ਜਿਤਾ ਦਿੱਤਾ, ਉਸਨੂੰ ਦਿੱਤਾ ਪਈ ਸੀ, ਧੀੜ ਪਈ ਸੀ, ਕਟਾਰੀ ਦਾ ਨਾਂ ਲੈ ਕੇ ਦੱਸਿਆ, ਉਸਦਾ ਵੱਟਾ ਪੂਰਾ ਕੀਤਾ, ਪੰਜ ਮਜ਼ਦੂਰੀ ਪੈਸੇ ਘੱਟ ਸੀ ਕਿਸੇ ਨੇ ਸਿੱਟ ਦਿੱਤਾ, ਜਿਵੇਂ ਗੁਰੂ ਮਦਦ ਕਰਦਾ। ਇਸੀ ਤਰ੍ਹਾਂ ਆਓ ਸਾਧ ਸਿੰਘ ਮਰਦਾਨਾ ਅਰਦਾਂ ਕਰਦਾ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ, ਉਸ ਰਾਕਸ਼ ਦਾ ਪਕੜਿਆ ਹੋਇਆ ਬੇਨਤੀਆਂ ਕਰਦਾ ਅੰਦਰ ਗਤੀ, ਨਾਲੇ ਸ਼ਰਮ ਵੀ ਖਾਂਦਾ ਹੈ, ਪਰ ਉਹਨੂੰ ਆਸ ਹੈ ਜ਼ਰੂਰ ਗੁਰੂ ਕਿਰਪਾ ਕਰੇਗਾ। ਜਿਸ ਵਕਤ ਬੇਨਤੀ ਕੀਤੀ ਗੁਰੂ ਜੀ ਸਾਠੀ ਨੇਤਰ ਕੋਲ ਕਿਸਮਤ ਨੂੰ ਉਠਾਣ ਹੋ ਕੇ ਕਹਿੰਦੇ ਭਾਈ ਵੱਲ ਮਰਦਾਨੇ ਨੂੰ ਤਾਂ ਰਾਕਸ਼ ਨੇ ਪਕੜ ਲਿਆ, ਤਲ ਕੇ ਖਾਣ ਲੱਗਾ, ਥੋੜਾ ਕੜਾਹ ਤੇਲ ਦਾ ਗਰਮ ਹੋਣ ਵਾਸਤੇ ਰੱਖਿਆ। ਭਾਈ ਬਾਲਾ ਨਾਰਾਜ਼ ਸੀ ਕਿਉਂਕਿ ਰੋਕਣ ਦੇ ਬਾਵਜੂਦ ਮਰਦਾਨਾ ਨਾ ਰੋਕਿਆ, ਅਖੀਰ ਕਹਿਣ ਲੱਗਾ ਮਹਾਰਾਜ ਉਸ ਨਾਲ ਐਸੀ ਹੀ ਹੋਣੀ ਚਾਹੀਦੀ ਹੈ, ਆਪਣੇ ਰੋਕਿਆ ਪਹਿਲਾਂ ਮੇਰਾ ਤਾਂ ਹੈ ਹੀ ਕੀ, ਹਜ਼ੂਰ ਜੀ ਦੇ ਬਚਨ ਨੂੰ ਤਿੰਨਾਂ ਲੋਕਾਂ ਚੌਦਾਂ ਭਵਨ ਵਿੱਚ ਕੋਈ ਮੇਟੂ ਨੂੰ ਸਮਰੱਥ ਨਹੀਂ, ਸਿੱਖ ਸਿੱਖ ਆਪਦਾ ਬਚਨ ਮੇਟੂ, ਉਹ ਨਾ ਮੰਨਿਆ ਉਹਦੇ ਨਾਲ ਐਸੀ ਹੋਣੀ ਨਹੀਂ ਚਾਹੀਦੀ ਹੈ। ਗੁਰੂ ਜੀ ਨਾ ਭਾਈ ਆਪਣੇ ਦੀ ਸ਼ਰਮ, ਨਾਲੇ ਦੀ ਸ਼ਰਮ, ਬੇਨਤੀਆਂ ਕਰਦੇ ਉਸਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਅਰਜ਼ ਕੀਤੀ ਗਰੀਬ ਹੈ, ਕਿਤਨੇ ਫਾਸਲੇ 'ਤੇ ਹੈ, ਕਹਿਣ ਲੱਗੇ 9 ਕੁਆਂ ਦੇ ਫਾਸਲੇ 'ਤੇ। ਇੱਕ ਰਾਕਸ਼ ਨੇ ਉਸਨੂੰ ਪਕੜ ਕੇ ਅੰਦਰ ਜੁੜਿਆ ਹੋਇਆ ਹੈ, ਕੜਾਹ 'ਤੇ ਉੱਪਲੇ ਉਹਦੇ ਵਿੱਚ ਸਿੱਟਣ ਨੂੰ ਤਿਆਰ ਹੀ ਹੈ। ਭਾਈ ਪਹਿਲਾਂ ਕਿਉਂ ਕਿ ਮਹਾਰਾਜ 9 ਮੀਲ ਦੇ 9 ਕੁਆਂ ਦੇ ਫਾਸਲੇ 'ਤੇ ਆਪ ਇਤਨੀ ਜਲਦੀ ਕਿਵੇਂ ਪਹੁੰਚਾਂਗੇ, ਪਹਿਲਾਂ ਤਲ ਕੇ ਖਾ ਜਾਣਾ ਉਸਨੇ ਤਾਂ। ਗੁਰੂ ਜੀ ਕਹਿੰਦੇ ਕਰਤਾਰ ਸਾਨੂੰ ਛੇਤੀ ਪਹੁੰਚਾ ਦੇਗਾ। ਗੁਰੂ ਜੀ ਨੇ ਸੁਰਤੀ ਦੀ ਸਵਾਰੀ ਕੀਤੀ, ਸਾਸੂ ਸੁਰਤੀ ਦੀ ਰਫਤਾਰ ਬਹੁਤ ਤੇਜ਼ ਹੈ, 6 ਮਾਸ ਵਿੱਚ 1 ਕਰੋੜ ਮੀਲ ਜਾ ਸਕਦੀ ਹੈ। ਸੋ ਕਿਉਂਕਿ ਉਦੋਂ ਹੋਰ ਸਵਾਰੀਆਂ ਹੈ ਨਹੀਂ ਸਨ, ਗੁਰੂ ਜੀ ਜਦੋਂ ਕਿਤੇ ਛੇਤੀ ਜਾਣਾ ਹੁੰਦਾ ਸੁਰਤੀ ਦੀ ਸਵਾਰੀ, ਉਸੇ ਵਕਤ ਭਾਈ ਵਾਲੇ ਦਾ ਹੱਥ ਗੁਰੂ ਜੀ ਨੇ ਆਪਣੇ ਹੱਥ ਵਿੱਚ ਪਕੜਿਆ। ਨੇਤਰ ਮੀਟ ਭਾਈ ਵਾਲਾ, ਨੇਤਰ ਮੀਟ ਜਾਂ ਇੱਥੇ ਬੈਠਿਆ ਜਾਂ ਭਾਈ ਮਰਦਾਨੇ ਨੂੰ ਜਾ ਦਿਖਾਈ ਦਿੱਤਾ। ਮਰਦਾਨਾ ਖੁਸ਼ ਤਾਂ ਹੋ ਗਿਆ, ਸ਼ਰਮ ਵੀ ਖਾਂਦਾ ਹੈ ਕਿਉਂਕਿ ਅੱਗੇ ਚ ਫੋਨ ਕਰਕੇ ਆਇਆ ਸੀ। ਉਹ ਕਹਿਣ ਲੱਗੇ ਭਾਈ ਵਾਲਾ ਉਹ ਉਹਦੀ ਅੱਖਾਂ ਦੇ ਪਰਦਾ ਪਾ ਛੱਡਿਆ ਰਕਸ਼ ਦੇ, ਉਹਦੇ ਉਹ ਫਿਰ ਆਹਾਰ ਦੇ ਵਿੱਚ ਉਹ ਕੜਾ ਉਬਲਿਆ ਤੇਲ ਦਾ, ਇਹ ਇਸ ਤਰੀਕੇ ਫਿਰ ਉਹ ਫਿਰ ਰਿਹਾ, ਉਹਨੂੰ ਦਿਖਾਈ ਨਹੀਂ ਦਿੱਤੀ ਉਹਦੀ ਅੱਖਾਂ ਦੇ ਪਰਦਾ ਹੀ ਪਿਆ ਰਿਹਾ। ਲੇਕਿਨ ਮਰਦਾਨਾ ਖੁਸ਼ ਹੋ ਗਿਆ, ਮਰਦਾਨਾ ਸਮਝ ਗਿਆ ਵੀ ਮੇਰੀ ਜ਼ਰੂਰ ਹੁਣ ਮਦਦ ਹੋ ਜਾਏਗੀ, ਬਚਾ ਲੈਣਗੇ। ਫਿਰ ਇਸੀ ਤਰ੍ਹਾਂ ਇਤਨੇ ਵੀ ਜਦੋਂ ਦੇਖਿਆ ਕੜਾ ਅੱਗ ਵਰਗਾ ਗਰਮ ਹੋ ਗਿਆ ਤੇਲ, ਛੱਟ ਹੀ ਮਰਦਾਨੇ ਨੂੰ ਮੋਢੇ ਤੇ ਰੱਖ ਲੈਂਦਾ ਰਾਕਸ਼ਾ, ਕੜਾਹੇ ਦੇ ਬਾਹਰ ਜਾ ਕੇ ਉਸਨੂੰ ਕੜਾਹੇ ਦੇ ਵਿੱਚ ਸੁੱਟ ਦਿੰਦਾ ਹੈ ਤਾਂ ਕਿ ਪੁੱਜਦੇ ਇਕਲਕਤੀ ਟਿਕਣ ਸਾਰੀ ਪੁੱਜਦਾ। ਗੁਰੂ ਬਾਬਾ ਜੀ ਅੱਗੇ ਤਾਂ ਕਹਿੰਦੇ ਮਰਦਾਨੇ ਰਵਾਬ ਛੇੜ, ਰਵਾਬ ਵਾਲਾ ਖੁਦ ਤੇਲ ਦੇ ਕੜਾਹੇ 'ਚ ਪਿਆ ਹੋਇਆ। ਗੁਰੂ ਜੀ ਨੇ ਹੁਣ ਵੈਸੇ ਹੀ ਉਸ ਮੌਕੇ ਤੱਕ ਉਸਨੂੰ ਦਿਖਾਈ ਦਿੱਤੀ ਕੌਡੇ ਨੂੰ, ਦੂਸਰੇ ਇਹ ਸ਼ਬਦ ਹੀ ਵਿਚਾਰਨ ਕੀਤਾ ਪੜੋ ਜਰਾ। ਇਹ ਸ਼ਬਦ ਉਚਾਰਨ ਕੀਤਾ, ਮੈਂ ਅਰਜ਼ ਕਰ ਦਿੰਦਾ ਧਿਆਨ ਦੇ ਕੇ, ਤਪਤ ਕੜਾਹਾ ਬੁਝ ਗਿਆ, ਟੂਟੋ ਆਂਡਾ ਫਰਮਤਾ ਮਨੇ ਪਿਆ ਪ੍ਰਗਾਸ, ਕਾਟੀ ਦੇੜੀ ਪਗਹਿ ਤੇ ਗੁਰਕੀਨੀ ਬੰਦ ਖਲਾਸ। ਬਾਬਾ ਆਵਣ ਜਾਣ ਰਹੇ ਹੋ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਰਹੇ, ਜਦ ਤੇ ਸਾਧੂ ਸੰਗ ਥਿਆ ਛੋੜ ਗਏ ਨਿਗਾਰ, ਜਿਸ ਕੀ ਅਟਕ ਤਿਸ ਤੇ ਛੁੱਟੀ ਅਬ ਕਹਾਂ ਕਰੇ ਫੁਟਵਾ, ਚੂਕਾ ਫਾਰਾ ਕਰਮ ਕਾ ਹੋਏ ਨਹੀਂ ਕਰਮ, ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮ, ਸੱਚ ਥਾਂ ਸੱਚ ਬੈਸ ਕਾ ਸੱਚ ਸੁਭਾਵ ਬਣਾਇਆ, ਸੱਚ ਪੂੰਜੀ ਸੱਚ ਵਖਰੋ ਨਾਨਕ ਘਰ ਆਇਆ। ਗੁਰੂ ਜੀ ਨੇ ਇਹ ਸ਼ਬਦ ਸਾਰਾ ਤੜਿਆ ਤੇ ਕੌਡੇ ਨੂੰ ਦਿਖਾਈ ਦਿੱਤੀ, ਅੱਗ ਅੰਗ ਤਰਦਾ ਸੀ ਤੇ ਅੱਗ ਵਰਗਾ ਹੀ ਹੋਇਆ ਸੀ, ਕਿਤਨਾ ਗਰਮ। ਮਰਦਾਨੇ ਨੂੰ ਜਿਸ ਉਹਦੇ ਵਿੱਚ ਸਿਟਿਆ ਵੰਚਕ ਮਾਤਰ ਵੀ ਸੇਕ ਨਹੀਂ ਲੱਗਿਆ, ਮਾਨੋ ਠੰਡੇ ਪਾਣੀ ਵਿੱਚ ਹੀ ਉਸਨੂੰ ਸੁੱਟਿਆ, ਕੁਛ ਅਸਰ ਨਹੀਂ ਹੋਇਆ। ਇਹ ਕੌਤਕ ਦੇਖ ਕੇ ਕੌਡਾ ਰਾਕਸ਼ ਹੈਰਾਨ ਹੋ ਗਿਆ, ਕੀ ਗੱਲ ਤੇ ਨਾਲ ਦੀ ਨਾਲ ਗੁਰੂ ਬਾਬਾ ਜੀ ਨੇ ਫਰਮਾਇਆ ਕੌਡਿਆ ਇਸ ਨੂੰ ਤਲ ਕੇ ਖਾ, ਤਲ ਕੇ ਖਾ ਕਿਉਂ ਨਹੀਂ ਜਾਂਦਾ, ਹੈਰਾਨ ਮੇਰੇ ਨਾਮ ਦਾ ਵਕਤ। ਕਹਿਣ ਲੱਗੇ ਤੂੰ ਕੌਣ ਹੈ, ਮੇਰੇ ਨਾਂ ਦਾ ਵਕਤ ਕਦੇ ਅੱਗੇ ਮਿਲਿਆ ਨਹੀਂ ਤੇ ਮੇਰੇ ਤੇਲ ਨੂੰ ਠੰਡਾ ਕਰ ਦਿੱਤਾ, ਮੈਂ ਇਸਨੂੰ ਤਲ ਕੇ ਖਾਣ ਲੱਗਾ ਸੀ, ਮੇਰੇ ਰੰਗ ਵਿੱਚ ਫੰਗ ਪਾ ਦਿੱਤਾ। ਗੁਰੂ ਜੀ ਕਹਿਣਗੇ ਤੂੰ ਤਲ ਕੇ ਖਾ ਕਿਉਂ ਨਹੀਂ ਤਲ ਕੇ ਖਾਂਦਾ, ਕੌਡਿਆ ਤਲ ਕੇ ਖਾ, ਹੈਰਾਨ ਹੋ ਗਿਆ। ਉਸਦੇ ਚਿੱਤ ਵਿੱਚ ਐਸੀ ਖੇਲ ਆਈ, ਸਮਝ ਗਿਆ ਕੋਈ ਕਲਾਵਾਨ ਕੁਛ, ਛੱਟ ਹੀ ਚਰਨੀ ਡਿੱਗਾ ਤਰੀਮ ਨਵਾਲ, क्षमा करो बख्शो बेनतियां करता है।
रख लियो महाराज हमसे
डिग्री सील धर्म जब प्रवर्तना की नहीं अभिमान पेट अग्री गरीबनाथ बख्शो मैं आपके आदमी तल के खान लगा जी अपने सुभाव के मुताबिक मैं इन नहीं सी पता मेहर करो कहने जिस तरह तू बनाई है उस तो खिमा मांग मरदाने तो माफी मांग क्योंकि उसन तल के खान लगा सें गरीबनाथ उस तो भी माफी मांगा लेकिन आप मैनू माफी दे मरदाने बंद खोल दिते गए उस तो भी माफी मांग गुरु बाबा जी ने कृपा की उसी वक्त उसके चित कितनी श्रद्धा हवाई दौड़ जाता है नजदीक एक बड़ा हरा बगीचा अच्छे अच्छे फल लगे बहुत सारे फल लिया के गुरु बाबा जी अगे रख देते गरीब नवाज मूह पा गुरु छको गुरु जी ने हुक्म किया भाई बाला इसके चार हिस्से कर दे इन्होंने वह फल चार हिस्सों कर दिए गए एक गुरु बाबा जी भी अगे रख दिता कोई जो हुक्म है मरदाना लिखा तेन बहुत ही दुख लगे भाई बाला चौथा हिस्सा उन्हें अपना हिस्सा तक खा लिया गुरु बाबा जी ने हुक्म किया लै निगाह करके उन्होंने फलों वाल तोडे ने जो दिता यानी खास बख्शिश खास मेहर तो उसने लेंद्या मूह पा लिया साधु मूह पाने की देर सी तोडे की बुद्ध होर दी होर हो जाती रात बिरती बदल एक लखती वह बिरती प्राप्त हो जाती और ठाठ दरनाम दिल्ली में चल पड़ी गुरमुख अवस्था प्राप्त होगी रख पा पता नहीं किधर दौड़ गया छिन्न मात्र देगी तो निहाल हो गया यानी जिमें एक लख ही पारस तांबे नू टच कर जाता अंतरित रह तो उसी वक्त सोना बन जाता है ये हाल उसी वक्त तोडे की अवस्था बदल गई थी तोडा निहाल हो गया दुखों तो रह गुरु बाबा जी ने मेहनत की थी हुक्म किया जिंदगी का मुद्दा जी मार मार खाना नहीं लोगों दुखी करना नहीं जिंदगी का मुद्दा परमेश्वर की बंदगी करनी है सब दे विच उसनु देखना है सब का फला चाहिए उसने मेहर की थी उसे गुरु बाबा जी ने ही नहीं बल्कि उसने मंजी बख्शी मतलब कि उसने हुक्म किया इस इलाके दे विच तू नाम जपा ऐसी कृपा हुई छिन्न मात्र गुरु की खास सत्संग प्राप्त हुई तुहाडा सत्संग देवता बन गया गुरमुख बन गया यह अवस्था प्राप्त होगी सत्संग की महत्ता यह खास सत्संग की महत्ता।